ਤੇਰਾ ਜੋਰਾਵਰ ਸਿੰਘ ਨਾਮਦਰ ਸੁਨ ਹਰ ਖਿਓ ਪਰਵਾਰ ਉਤ ਅਜੀਤ ਸਿੰਘ ਖੇਲਤੇ ਭੁਖਨ ਸ਼ਬਦ ਸੁਧਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋਂ ਰਜਾਈ ਸਰਬ ਕਲਾ ਸਮਰੱਥ ਗੁਰਦੇਵ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਏ ਹਨ ਕਹਿਲੂਰ ਤੋਂ ਆਲਸੂ ਨਗਰ ਮਾਰ ਕੇ ਨਦੌਣ ਦਾ ਜੰਗ ਜਿੱਤਣ ਤੋਂ ਬਾਅਦ ਬੇਅੰਤ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਇਕੱਤਰ ਸਨ ਦੀਵਾਨ ਸਜਾ ਕੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ ਕਿਰਤਾਰਥ ਕੀਤਾ ਜਿੰਨੀਆਂ ਸਿੱਖਾਂ ਦੀਆਂ ਕਾਮਨਾਵਾਂ ਭਾਵਨਾਵਾਂ ਉਹ ਸਤਿਗੁਰਾਂ ਨੇ ਪੂਰਨ ਕੀਤੀਆਂ ਹਨ ਇੱਕ ਦਿਨ ਮਾਤਾ ਜੀਤੋ ਜੀ ਸਤਿਗੁਰਾਂ ਦੇ ਚਰਣਾਂ ਵਿਚ ਹਾਜ਼ਰ ਹੋਏ ਗੁਰਦੇਵ ਜੀ ਨੇ ਪੁੱਛਿਆ ਜੀਤੋ ਜੀ ਕੀ ਮਨੋਰਥ ਲੈ ਕੇ ਆਏ ਮਾਤਾ ਜੀਤੋ ਨੇ ਬੇਨਤੀ ਕੀਤੀ ਮਹਾਰਾਜ ਸੁੰਦਰੀ ਜੀ ਦੇ ਗ੍ਰਹਿ ਵਿਖੇ ਪੁੱਤਰ ਹੈ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਮੇਰੇ ਵਿਹੜੇ ਵਿਚ ਵੀ ਪੁੱਤਰ ਖੇਡੇ ਕਲਗੀਧਰ ਜੀ ਨੇ ਬਚਨ ਕਿਹਾ ਸੰਗਤ ਦੀ ਸੇਵਾ ਕਰੋ ਗੁਰਸਿੱਖਾਂ ਦੀ ਸੇਵਾ ਕਰੋ ਆਏ ਗਏ ਮਹਾਤਮਾਵਾਂ ਸਾਧੂਆਂ ਦੀ ਸੇਵਾ ਕਰੋ ਉਨ੍ਹਾਂ ਦੀ ਸੇਵਾ ਕਰਕੇ ਤੁਹਾਡੀ ਇਹ ਕਾਮਨਾ ਪੂਰੀ ਹੋ ਗਈ ਮਾਤਾ ਜੀਤੋ ਜੀ ਨੇ ਸਤਿਗੁਰਾਂ ਦੇ ਵਚਨ ਸਤ ਵਚਨ ਕਹਿ ਕੇ ਪ੍ਰਵਾਨ ਕੀਤੇ ਅੰਗੀਕਾਰ ਕੀਤੇ ਔਰ ਗੁਰਸਿੱਖਾਂ ਦੀ ਲੰਗਰ ਪ੍ਰਸ਼ਾਦਾ ਪਕਾ ਕੇ ਮਾਤਾ ਜੀ ਆਪਣੇ ਹੱਥੀਂ ਸੇਵਾ ਕਰਨ ਲੱਗੇ ਸੇਵਾ ਕਰਦਿਆਂ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਮਾਤਾ ਜੀਤੋ ਜੀ ਦੇ ਮਨ ਦਾ ਮਨੋਰਥ ਪੂਰਾ ਹੋਇਆ ਨੌ ਮਹੀਨਿਆਂ ਦਾ ਸਮਾਂ ਬੀਤਿਆ ਤੋ ਬੜੇ ਤੇਜਸਵੀ ਬਾਲਕ ਦੇ ਮਾਤਾ ਜੀਤੋ ਜੀ ਦੇ ਗ੍ਰਹਿ ਵਿਖੇ ਮੰਗਲਵਾਰ ਵਾਲੇ ਦਿਨ ਜਨਮ ਲਿਆ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਧਾਈਆਂ ਵੱਜੀਆਂ ਮਿਲੀਆਂ ਮਾਤਾ ਗੁਜਰੀ ਨੂੰ ਬੜੀਆਂ ਵਧਾਈਆਂ ਮਿਲੀਆਂ ਅਨੇਕਾਂ ਜਾਚਕ ਮੰਗਤੇ ਜਨ ਸਤਿਗੁਰਾਂ ਦੇ ਘਰ ਆ ਕੇ ਮਹਾਰਾਜ ਜੀ ਕੋਲੋਂ ਵਧਾਈਆਂ ਮੰਗਦੇ ਨੇ ਗੁਰੂ ਸੁਜਸ ਕਰਦੇ ਨੇ ਸਾਹਿਬਜ਼ਾਦੇ ਨੂੰ ਅਸੀਸਾਂ ਦਿੰਦੇ ਹਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਕਿ ਪਹਿਲਾ ਜੰਗ ਜਿੱਤ ਕੇ ਆਏ ਸੀ ਪੰਘਾਣੀ ਦਾ ਫਿਰ ਸਾਹਿਬਜ਼ਾਦੇ ਦਾ ਜਨਮ ਹੋਇਆ ਉਹਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਰੱਖਿਆ ਤੇ ਹੁਣ ਦੂਸਰਾ ਜੰਗ ਨਦੌਣ ਦਾ ਜੰਗ ਜਿੱਤ ਕੇ ਆਏ ਹਾਂ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ ਤੋ ਕਲਗੀਧਰ ਜੀ ਨੇ ਨਾਮ ਰੱਖਿਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਹਨ ਜਿਨ੍ਹਾਂ ਨੇ ਬੜੀ ਸੂਰਮ ਗਤੀ ਦੇ ਨਾਲ ਚਮਕੌਰ ਦੀ ਗੜੀ ਦੇ ਜੰਗ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਸਾਹਿਬਜ਼ਾਦਾ ਜੁਝਾਰ ਸਿੰਘ। ਇਹ ਨਾਮ ਸਾਰੀ ਸੰਗਤ ਵਿੱਚ ਵਿਦਿਤ ਹੋਇਆ, ਪ੍ਰਗਟ ਹੋਇਆ। ਸਤਿਗੁਰੂ ਜੀ ਦੇ ਦਰ ਘਰ ਦਾ ਪ੍ਰਤਾਪ ਜਿਵੇਂ ਵੱਧ ਫੁੱਲ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਇਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਜ਼ੋਰਾਵਰ ਸਿੰਘ ਨਾਮ ਧਰ ਸੁਨਰ ਕਿਉ ਪਰਵਾਰ।
ਸਾਹਿਬਜ਼ਾਦੇ ਦਾ ਨਾਮ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਰੱਖਿਆ, ਔਰ ਇਹ ਨਾਮ ਸੁਣ ਕੇ ਸਾਰੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਦੌੜੀ ਹੈ। ਸਾਰੇ ਪਰਿਵਾਰ ਦੇ ਵਿਚ ਬੜੀਆਂ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਹਨ।
ਉਤੇ ਅਜੀਤ ਸਿੰਘ ਖੇਲ ਤੇ ਭੁਖਨ ਸ਼ਬਦ ਸੁਧਾਰ।
ਦੂਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਹਿਲਾਂ ਹੀ ਜਨਮ ਧਾਰਨ ਕਰ ਚੁੱਕੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਔਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਵਿਚ ਤਕਰੀਬਨ 3 ਕੁ ਸਾਲ ਦਾ ਫਾਸਲਾ ਹੈ। ਤੋ ਉਸ ਵੇਲੇ ਬਾਬਾ ਅਜੀਤ ਸਿੰਘ ਜੀ 3 ਕੁ ਸਾਲ ਦੇ ਨੇੜੇ ਉਮਰ ਸੀ। ਤੋ ਬਾਬਾ ਅਜੀਤ ਸਿੰਘ ਜੀ ਵੀ ਆਪਣੇ ਗ੍ਰਹਿ ਵਿਖੇ ਖੇਡਦੇ ਹਨ। ਮਹਾਰਾਜ ਬਾਬਾ ਅਜੀਤ ਸਿੰਘ ਜੀ ਬੜੀਆਂ ਸੋਹਣੀਆਂ ਖੇਡਾਂ ਬਚਪਨ ਦੀਆਂ ਖੇਡਦੇ ਨੇ। ਸਰੀਰ ਦੇ ਉੱਤੇ ਮਾਤਾ ਗੁਜਰੀ ਨੇ, ਉਨ੍ਹਾਂ ਦੀ ਦਾਦੀ ਜੀ ਨੇ ਬੜੇ ਸੁੰਦਰ ਆਭੂਸ਼ਣ ਗਹਿਣੇ ਕਢਵਾ ਕੇ ਪਾਏ ਹੋਏ ਨੇ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਖੇਡਦੇ ਨੇ, ਸਰੀਰ ਤੇ ਪਾਏ ਹੋਏ ਉਹ ਜਿਹੜੇ ਗਹਿਣੇ ਹਨ ਉਹ ਵੀ ਛਵੀ ਧਾਰਦੇ ਨੇ, ਸ਼ੋਭਾ ਧਾਰਦੇ ਹਨ।
ਸਤਿਗੁਰ ਘਰ ਜੋਗੇ ਸਾਹਿਬਜ਼ਾਦੇ।
ਸਤਿਗੁਰੂ ਜੀ ਦੇ ਘਰ ਦੇ ਵਿਚ ਇਸ ਤਰ੍ਹਾਂ 2 ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ। ਵੱਡਿਆਂ ਦਾ ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਪਹਿਲਾਂ ਹੋ ਚੁੱਕਾ ਹੈ, ਹੁਣ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਹੈ। ਇਸ ਤਰ੍ਹਾਂ ਸਤਿਗੁਰਾਂ ਦੇ ਗ੍ਰਹਿ ਵਿਖੇ 2 ਸਾਹਿਬਜ਼ਾਦਿਆਂ ਦਾ, ਯੁਗ ਦਾ ਮਤਲਬ ਹੁੰਦਾ 2 ਸਾਹਿਬਜ਼ਾਦਿਆਂ ਦਾ ਜਨਮ ਸਤਿਗੁਰਾਂ ਦੇ ਗ੍ਰਹਿ ਵਿਖੇ ਹੋ ਚੁੱਕਾ ਹੈ।
ਮਾਤ ਬਿਲੋਕਤ ਚਿਤੈ ਲਾਦੇ।
ਮਾਤਾ ਜੀ ਵੇਖ ਕੇ ਬੜੇ ਅਹਿਲਾਦ ਵਿਚ, ਅਹਿਲਾਦ ਨਾਮ ਖੁਸ਼ੀ ਦਾ ਹੈ, ਬੜੀ ਭਾਰੀ ਖੁਸ਼ੀ ਹੁੰਦੀ ਹੈ ਮਾਤਾ ਜੀ ਦੇ ਮਨ ਵਿਚ, ਮਾਤਾ ਗੁਜਰੀ ਜੀ ਦੇ, ਜਦੋਂ ਆਪਣੇ ਪੋਤਰਿਆਂ ਵੱਲ ਵੇਖਦੇ ਨੇ, ਉਨ੍ਹਾਂ ਨੂੰ ਦੁਲਾਰਦੇ ਨੇ, ਪਿਆਰ ਕਰਦੇ ਨੇ। ਤੋ ਮਾਤਾ ਗੁਜਰੀ ਜੀ ਦਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ, ਵੇਖ ਵੇਖ ਕੇ ਮਾਤਾ ਜੀ ਦੇ ਮਨ ਵਿਚ ਬੜਾ ਵਿਗਾਸ ਤੇ ਖੁਸ਼ੀ ਆਉਂਦੀ ਹੈ।
ਬਸਨ ਬੇਬੂਖਨ ਪਾਏ ਨਵੀਨੇ।
ਬੜੇ ਬੜੇ ਸੋਹਣੇ ਬਸਤਰ, ਨਵੇਂ ਗਹਿਣੇ ਲਿਆ ਕੇ ਨਾ ਮਾਤਾ ਜੀ ਆਪ ਬਣਵਾਉਂਦੇ ਨੇ, ਸੋਹਣੇ ਬਸਤਰ, ਸੋਹਣੇ ਗਹਿਣੇ ਬਣਵਾਉਂਦੇ ਨੇ ਸੁਨਿਆਰਿਆਂ ਨੂੰ ਕਹਿ ਕੇ, ਸੇਵਾਦਾਰਾਂ ਨੂੰ ਕਹਿ ਕੇ। ਔਰ ਸੁੰਦਰ ਆਭੂਸ਼ਣ ਗਹਿਣੇ ਤੇ ਨਵੇਂ ਜਿਹੜੇ ਬਸਤਰ ਨੇ ਉਹ ਮੰਗਵਾ ਕੇ ਆਪਣੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਆਪਣੇ ਹੱਥੀਂ ਪਵਾਉਂਦੇ, ਬਾਬਾ ਅਜੀਤ ਸਿੰਘ ਜੀ ਨੂੰ ਔਰ ਬਾਬਾ ਜੁਝਾਰ ਸਿੰਘ ਜੀ ਹੋਣਾ ਨੂੰ ਨਵੇਂ ਬਸਤਰ ਜਿਹੜੇ ਹਨ ਉਹ ਧਾਰਨ ਕਰਵਾਉਂਦੇ ਹਨ।
ਦੇਖ ਨਾ ਲਗੈ ਦਿਖੋ ਨਾ ਦੀਨੇ।
ਔਰ ਇਸ ਪ੍ਰਕਾਰ ਨਾਲ ਮਨ ਦੇ ਵਿਚ ਇਹ ਵੀ ਹੁੰਦਾ ਹੈ ਕਿ ਸਾਹਿਬਜ਼ਾਦੇ ਬੜੇ ਸੁੰਦਰ ਨੇ, ਬਾਬਾ ਅਜੀਤ ਸਿੰਘ ਜੀ ਬੜੇ ਸੁੰਦਰ ਸਨ, ਆਪਣੇ ਪਿਤਾ ਵਾਂਗੂ, ਗੁਰੂ ਕਲਗੀਧਰ ਜੀ ਦਸਵੇਂ ਪਾਤਸ਼ਾਹ ਵਾਂਗੂ ਬੜਾ ਹੀ ਸੁੰਦਰ ਸਰੂਪ ਸੀ ਬਾਬਾ ਅਜੀਤ ਸਿੰਘ ਜੀ ਦਾ। ਤੋ ਮਾਤਾ ਦੇ ਮਨ ਵਿਚ ਇਹ ਵੀ ਕਈ ਵਾਰੀ ਖਿਆਲ ਆ ਜਾਂਦਾ ਮਾਂ ਸੁੰਦਰੀ ਦੇ ਕਿ ਕਿਤੇ ਮੇਰੇ ਬੱਚੇ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਮਾਵਾਂ ਦਾ ਹਿਰਦਾ, ਇਹ ਮਾਂ ਦੀ ਮਮਤਾ ਦੀ ਗੱਲ ਹੋ ਰਹੀ ਹੈ, ਇੱਥੇ ਕਿਸੇ ਗੁਰਮਤ ਦੇ ਅਨੁਸਾਰ ਸ਼ਗਨ ਅਪਸ਼ਗਨ ਦੀ ਗੱਲ ਨਹੀਂ ਹੋ ਰਹੀ। ਭਾਈ ਸੰਤੋਖ ਸਿੰਘ ਜੀ, ਇੱਥੇ ਇੱਕ ਮਾਂ ਦੇ ਅੰਦਰ ਜਿਹੜੀ ਮਮਤਾ ਹੈ, ਬਲਬਲਾ ਉੱਠਦਾ ਜੋ ਮਾਂ ਦੇ ਹਿਰਦੇ ਵਿਚ, ਉਹਦਾ ਜ਼ਿਕਰ ਕਰ ਰਹੇ ਨੇ। ਮਾਂ ਦੀ ਮਮਤਾ ਇੱਕ ਪਾਸੇ ਵੱਖਰੀ ਹੈ। ਤੋ ਮਾਤਾ ਜੀ ਦੇ ਮਨ ਦੇ ਵਿਚ ਇਹ ਖਿਆਲ ਆ ਜਾਂਦਾ ਵੀ ਕਿਤੇ ਮੇਰੇ ਬੱਚੇ ਨੂੰ ਨਜ਼ਰ ਨਾ ਲੱਗ ਜਾਏ।
ਕਰੇ ਦੁਲਾਰਨ ਦਾਈ ਦਾਏ।
ਜਿਹੜੇ ਦਾਈਆਂ ਦਾਏ ਨੇ ਉਹ ਜਿਹੜੇ ਨੇ ਸਾਹਿਬਜ਼ਾਦਿਆਂ ਨੂੰ ਆ ਕੇ ਦੁਲਾਰ ਕਰਦੇ ਨੇ, ਕਿਉਂਕਿ ਖਿਡਾਵੇ ਰੱਖੇ ਜਾਂਦੇ ਸਨ। ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਖਿਡਾਵੇ ਭਾਈ ਚੌਪਾ ਸਿੰਘ ਜੀ ਹੋਏ, ਜਿਨ੍ਹਾਂ ਦਾ ਪਹਿਲਾ ਨਾਂ ਅੰਮ੍ਰਿਤ ਛਕਣ ਤੋਂ ਚੌਪਤ ਰਾਏ ਸੀ। ਭਾਈ ਚੌਪਤ ਰਾਏ ਮੁੜ ਕੇ ਚੌਪਾ ਸਿੰਘ ਬਣੇ, ਜਿਨ੍ਹਾਂ ਦੇ ਲਿਖੇ ਹੋਏ ਰਹਿਤਨਾਮੇ ਵੀ ਖਾਲਸੇ ਪੰਥ ਵਿਚ ਪ੍ਰਮਾਣਿਤ ਨੇ ਔਰ ਪ੍ਰਾਪਤ ਹੁੰਦੇ ਨੇ। ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਹੋਰ ਵੀ ਕਈ ਦਾਈਆਂ ਤੇ ਦਾਏ ਜਿਹੜੇ ਹਨ ਖਿਡਾਵੇ, ਉਹ ਸਾਹਿਬਜ਼ਾਦਿਆਂ ਨੂੰ ਖਿਡਾਉਂਦੇ ਨੇ। ਉਨ੍ਹਾਂ ਦੀ ਡਿਊਟੀ ਹੈ ਕਿ ਸਾਹਿਬਜ਼ਾਦਿਆਂ ਦਾ ਖਿਆਲ ਰੱਖਣਾ ਔਰ ਉਨ੍ਹਾਂ ਨੂੰ ਖਿਡਾਉਣਾ ਹੈ। ਨਗਰ ਦੇ ਬਹੁਤ ਸਾਰੇ ਨਰ ਨਾਰੀਆਂ ਇਸਤਰੀਆਂ ਪੁਰਖ ਆਉਂਦੇ ਨੇ, ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਕੇ ਬੜਾ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਹਨ।
ਸੰਗਤ ਸਹਿਤ ਮਸੰਦਨ ਬ੍ਰਿੰਦ,
ਸੰਗਤਾਂ ਦੇ ਸਹਿਤ ਮਸੰਦ ਆਉਂਦੇ ਨੇ ਦੂਰੋਂ ਦਰੇਡਿਓ, ਕੋਈ ਦੱਖਣ ਤੋਂ, ਕੋਈ ਉੱਤਰ ਤੋਂ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਜਿਹੜੇ ਮਸੰਦ ਹਨ ਉਹ ਸੰਗਤ ਦੇ ਨਾਲ ਸੰਗਤ ਦੇ ਸਹਿਤ ਚੱਲ ਕੇ ਆਉਂਦੇ ਨੇ ਦਰਸ਼ਨ ਕਰਨ ਲਈ।
ਸੁਣੇ ਜਨਮ ਗੁਰ ਨੰਦ ਆਨੰਦ,
ਸੰਗਤ ਜਦੋਂ ਆਉਂਦੀ ਉਹਨਾਂ ਨੂੰ ਆ ਕੇ ਪਤਾ ਲੱਗਦਾ ਕਿ ਸਤਿਗੁਰਾਂ ਦੇ ਗ੍ਰਹਿ ਵਿਖੇ ਪੁੱਤਰ ਹੋਏ ਨੇ। ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ, ਦੋ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਇਸ ਕਰਕੇ ਸੰਗਤ ਆਉਂਦੀ ਤੇ ਉਹਨਾਂ ਨੂੰ ਆ ਕੇ ਪਤਾ ਲੱਗਦਾ, ਕਿਉਂਕਿ ਉਹਨਾਂ ਸੰਦਿਨਾਂ ਵਿਚ ਅੱਜ ਕੱਲ੍ਹ ਵਾਂਗੂ ਸਾਧਨ ਨਹੀਂ ਸਨ ਹੁੰਦੇ। ਦੂਰੋਂ ਦਰੇਡਿਓ ਸੰਗਤ ਆਉਂਦੀ ਸੀ, ਕਈ ਵਾਰੀ ਪਹੁੰਚ ਕੇ ਹੀ ਪਤਾ ਲੱਗਦਾ ਸੀ ਗੁਰੂ ਘਰ ਵਿਚ ਕਿਹੜੀਆਂ ਖੁਸ਼ੀਆਂ ਆਈਆਂ। ਤੋ ਸਾਹਿਬਜ਼ਾਦਿਆਂ ਦੇ ਜਨਮ ਦਾ ਉਹਨਾਂ ਨੂੰ ਸੰਗਤ ਨੂੰ ਪਤਾ ਲੱਗਦਾ ਹੈ ਔਰ ਬੜੇ ਖੁਸ਼ ਹੁੰਦੇ ਸੰਗਤ ਸਾਰੀ, ਬੜੇ ਆਨੰਦ ਵਿਚ ਆਉਂਦੇ ਨੇ ਸਿੱਖ।
ਅਲੰਕਾਰ ਰਚਨਾ ਵਿਦਨਾਨਾ,
ਗੁਰੂ ਸਿੱਖ ਬੜੀ ਭਾਵਨਾ ਨਾਲ ਆ ਕੇ ਬੜੇ ਸੋਹਣੇ ਗਹਿਣੇ ਕਢਵਾਉਂਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਸਤੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵਾਸਤੇ ਬੜੇ ਬੜੇ ਸੁੰਦਰ ਅਲੰਕਾਰ ਗਹਿਣੇ ਜਿਹੜੇ ਹਨ ਉਹ ਕਢਵਾ ਕੇ ਲਿਆਉਂਦੇ ਨੇ ਗੁਰਸਿੱਖ ਭੇਟਾ ਕਰਨ ਵਾਸਤੇ।
ਸੁਧਰਾਵੇਂ ਦੇ ਦਰਬ ਮਹਾਨਾ,
ਬਹੁਤ ਸਾਰਾ ਧਨ ਖਰਚ ਕੇ, ਪੈਸੇ ਖਰਚ ਕੇ, ਰੁਪਈਏ ਖਰਚ ਕੇ, ਖੁੱਲ ਦਿਲੀ ਦੇ ਨਾਲ, ਉਦਾਰਤਾ ਦੇ ਨਾਲ ਬੜੇ ਸੁੰਦਰ ਗਹਿਣੇ ਕਢਵਾ ਕੇ ਸੁਧਾਰ ਕੇ ਲਿਆਉਂਦੇ ਹਨ।
ਭਾਂਤ ਭਾਂਤ ਕੇ ਬਸਨ ਬਣਾਵੇਂ,
ਭਾਂਤ ਭਾਂਤ ਦੇ ਬੜੇ ਬੜੇ ਸੁੰਦਰ ਬਸਤਰ ਉਹ ਸਾਹਿਬਜ਼ਾਦਿਆਂ ਦੇ ਸਰੀਰ ਤੇ ਪਹਿਨਣ ਵਾਸਤੇ ਬਣਵਾਉਂਦੇ ਹਨ।
ਗੁਰੂ ਰਿਝਾਵਨ ਕਾਰਨ ਲਿਆਵੇਂ,
ਸਤਿਗੁਰੂ ਜੀ ਨੂੰ ਰਿਝਾਉਣ ਵਾਸਤੇ, ਮਹਾਰਾਜ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈਣ ਵਾਸਤੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਸਿੱਖ ਇਸ ਤਰ੍ਹਾਂ ਦੀਆਂ ਭੇਟਾਵਾਂ ਸਾਹਿਬਜ਼ਾਦਿਆਂ ਵਾਸਤੇ ਲੈ ਕੇ ਆਉਂਦੇ ਹਨ।
ਕਲਗੀਧਰ ਕਰ ਉਤਸਵ ਕਨੇ,
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿਚ ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਉਤਸਵ, ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੇ ਆਨੰਦ ਮਨਾਏ ਜਾ ਰਹੇ ਹਨ।
ਦਿਨ ਪ੍ਰਤ ਹੋਤੇ ਆਨੰਦ ਕੇ ਸਨੇ,
ਦਿਨ ਪ੍ਰਤੀ ਦਿਨ ਆਨੰਦ ਨੂੰ ਜਾਣਦੇ ਨੇ। ਆਨੰਦ ਹੀ ਗੁਰੂ ਘਰ ਵਿਚ ਪੈਦਾ ਹੁੰਦਾ ਹੈ, ਆਨੰਦ ਦੀਆਂ ਲਹਿਰਾਂ ਗੁਰੂ ਘਰ ਦੇ ਵਿਚ ਖੁਸ਼ੀਆਂ ਹੀ ਖੁਸ਼ੀਆਂ ਦੌੜ ਰਹੀਆਂ ਹਨ।
ਦਿਵਸ ਬਸੋਏ ਕੋ ਬਦ ਮੇਲਾ,
ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਵਿਸਾਖੀ ਦਾ ਦਿਨ ਆ ਗਿਆ। ਵਿਸਾਖੀ ਦਾ ਦਿਨ ਕਿਉਂਕਿ ਗੁਰੂ ਘਰ ਦੇ ਵਿਚ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਮਨਾਇਆ ਜਾਣ ਲੱਗ ਪਿਆ ਸੀ। ਹਰ ਸਾਲ ਗੁਰੂ ਘਰ ਵਿਚ ਵਿਸਾਖੀ ਦਾ ਜੋੜ ਮੇਲਾ, ਗੁਰੂ ਸਾਹਿਬ ਪਹਿਲੇ ਵੱਡੇ ਸਤਿਗੁਰੂ ਵੀ ਮਨਾਉਂਦੇ ਰਹੇ, ਚਾਹੇ ਉਹ ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਵੀ ਮਨਾਉਂਦੇ ਰਹੇ। ਬਾਅਦ ਵਿਚ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਉਹ ਨਾਲ ਵਿਸਾਖੀ ਦੇ ਜੁੜ ਗਿਆ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਭਾਰੀ ਆਨੰਦ ਵਿਚ ਨੇ। ਤੋ ਇਤਨੇ ਨੂੰ ਵਿਸਾਖੀ ਦਾ ਦਿਨ ਜਿਹੜਾ ਹੈ, ਵਿਸਾਖੀ ਦਾ ਜੋੜ ਮੇਲਾ ਉਹ ਆ ਗਿਆ ਹੈ। ਚਾਰਾਂ ਦਿਸ਼ਾਵਾਂ ਤੋਂ ਨਰ ਨਾਰੀਆਂ ਇਕੱਠੇ ਹੋ ਕੇ ਮਸੰਦਾਂ ਨੇ ਸੰਗਤ ਨੂੰ ਇਕੱਠਿਆਂ ਕੀਤਾ, ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਨੂੰ ਇਕੱਤਰ ਕੀਤਾ।
ਸ਼ਸਤਰ ਸਜਾਏ ਉੱਚ ਥਲ ਬੈਠੇ,
ਔਰ ਸੰਗਤ ਇਕੱਠੀ ਹੋ ਕੇ ਆਨੰਦਪੁਰ ਸਾਹਿਬ ਆਈ। ਬੜੀ ਵੱਡੀ ਤਾਦਾਦ ਵਿਚ ਸੰਗਤ ਜੁੜੀ, ਬੜਾ ਵੱਡਾ ਵਿਸਾਖੀ ਦਾ ਜੋੜ ਮੇਲਾ ਹੋਇਆ। ਤੋ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਸਜਾ ਕੇ ਉੱਚੇ ਥਾਂ ਤੇ ਆ ਕੇ ਬੈਠੇ ਹਨ
ਵਿੱਚ ਸਭਾ ਕੇ ਰਘਵਰ ਜੈਸੇ
ਆਪਣੀ ਸਭਾ ਵਿੱਚ ਭਗਵਾਨ ਰਾਮ ਜੀ ਆ ਕੇ ਬੈਠਦੇ ਸਨ ਸਤਿਗੁਰੂ ਜੀ ਸਰਬ ਕਲਾ ਸੰਪੂਰਨ ਅਵਤਾਰ ਨੇ ਸਤਿਗੁਰਾਂ ਦੇ ਚਰਣਾਂ ਵਿਚ ਕਰੋੜਾਂ ਰਾਮ ਕ੍ਰਿਸ਼ਨ ਆ ਕੇ ਨਿਵਾਸ ਕਰਦੇ ਹਨ ਤੋ ਅਕਾਲ ਪੁਰਖ ਕੀ ਦੇਹ ਮੈਂ ਕੋਟਕ ਬਿਸ਼ਡ ਮਹੇਸ਼ ਐਸੇ ਅਕਾਲ ਪੁਰਖ ਦਾ ਅਵਤਾਰ ਨੇ ਦਸਵੇਂ ਪਾਤਸ਼ਾਹ ਤੋ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਸਭਾ ਵਿਚ ਆ ਕੇ ਬੈਠੇ ਹਨ ਅਨੇਕਾਂ ਪ੍ਰਕਾਰ ਦੀਆਂ ਅਜਾਇਬ ਵਸਤੂਆਂ ਬੜੀਆਂ ਬੜੀਆਂ ਸੁੰਦਰ ਵਸਤੂਆਂ ਉਹ ਲਿਆ ਕੇ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਅਰਪਦੇ ਨੇ ਬੜੀਆਂ ਬੜੀਆਂ ਸੁੰਦਰ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ
ਆਨੰਦੋ ਕਰ ਜੋਰ
ਦੋਵੇਂ ਹੱਥ ਜੋੜ ਕੇ ਬੜੀ ਭਾਵਨਾ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਇਹ ਲਿਆ ਕੇ ਵਸਤੂਆਂ ਅਰਪਣ ਕਰਦੇ ਹਨ
ਯੁਗ ਲੋਕਨ ਕੀ ਜੈ ਕਲਿਆਨਾ ਦਰਸ਼ਨ ਦਰਸੈ ਭਾਵ ਮਾਨਾ
ਦੋਵਾਂ ਲੋਕਾਂ ਦੀ ਕਲਿਆਣ ਚਾਹੁੰਦੇ ਨੇ ਸਿੱਖ ਕਿ ਸਤਿਗੁਰੂ ਜੀ ਸਾਡੀ ਦੋਵਾਂ ਜਹਾਨਾਂ ਵਿਚ ਕਲਿਆਣ ਕਰ ਦੇਣ ਇਸ ਲੋਕ ਵਿਚ ਵੀ ਔਰ ਪਰਲੋਕ ਵਿਚ ਵੀ ਐਸੀ ਮਹਾਨ ਭਾਵਨਾ ਧਾਰਨ ਕਰਕੇ ਫਿਰ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਮਹਾਰਾਜ ਗੁਰੂ ਕਲਗੀਧਰ ਦੇ ਦੀਦਾਰ ਪਰਸਦੇ ਨੇ ਕਿ ਸਤਿਗੁਰੂ ਜੀ ਸਾਡਾ ਲੋਕ ਪਰਲੋਕ ਸਵਾਰ ਦੇਣ
ਸੁਤ ਬਿਸ ਆਦਰ ਦੇ ਕਰ ਆਸ
ਕੋਈ ਪੁੱਤਰ ਦੀ ਆਸਾ ਰੱਖ ਕੇ ਆਉਂਦਾ ਕੋਈ ਧਨ ਦੀ ਆਸਾ ਰੱਖ ਕੇ ਆਉਂਦਾ ਕੋਈ ਪ੍ਰਭਤਾ ਦੀ ਕੋਈ ਵਡਿਆਈ ਦੀ ਕੋਈ ਕਿਸੇ ਵਸਤੂ ਦੀ ਹਰ ਇਕ ਦੀ ਮੰਗ ਆਪਣੀ ਆਪਣੀ ਹੁੰਦੀ ਹੈ ਹਰ ਇਕ ਦੀ ਕਾਮਨਾ ਆਪਣੀ ਆਪਣੀ ਹੁੰਦੀ ਹੈ ਤੂੰ ਇਸ ਤਰ੍ਹਾਂ ਸੁਤ ਬਿਤ ਧਨ ਆਦਿਕ ਦੀ ਆਸਾ ਰੱਖ ਕੇ ਬੇਅੰਤ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਹਨ
ਖਰੇ ਹੋਏ ਭਗਤ ਤੇ ਅਰਦਾਸ
ਸਤਿਗੁਰਾਂ ਦੇ ਸਨਮੁਖ ਖਲੋ ਕੇ ਆਪਣੇ ਆਪਣੇ ਮਨ ਦੀਆਂ ਕਾਮਨਾਵਾਂ ਦੀ ਅਰਦਾਸ ਕਰਦੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕਰਦੇ ਹਨ
ਤਨ ਅਰੋਗਤਾ ਜਾਚਿਤ ਸੋਏ
ਕੋਈ ਆਪਣੇ ਸਰੀਰ ਦੀ ਅਰੋਗਤਾ ਮੰਗਦਾ ਕਈਆਂ ਦੇ ਸਰੀਰ ਠੀਕ ਨਹੀਂ ਹਨ ਉਹ ਬੇਨਤੀ ਕਰਦੇ ਸਤਿਗੁਰੂ ਜੀ ਸਾਨੂੰ ਦੇਹ ਅਰੋਗਤਾ ਦੀ ਦਾਤ ਬਖਸ਼ੋ ਏਦਾਂ ਸਤਿਗੁਰਾਂ ਦੇ ਚਰਨਾਂ ਵਿਚੋਂ ਕਈ ਦੇਹ ਅਰੋਗਤਾ ਦੀ ਦਾਤ ਮੰਗਦੇ ਹਨ
ਭਗਤ ਗਿਆਨ ਚੈ ਸੇਵਤ ਕੋਈ
ਔਰ ਕਈ ਸਤਿਗੁਰਾਂ ਕੋਲੋਂ ਭਗਤੀ ਚਾਹੁੰਦੇ ਕਿ ਮਹਾਰਾਜ ਸਾਨੂੰ ਭਗਤੀ ਦਾ ਕਿਣਕਾ ਬਖਸ਼ੋ ਆਪ ਜੀ ਦੇ ਭੰਡਾਰ ਭਗਤੀ ਨਾਲ ਭਰੇ ਪਏ ਹਨ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਹੇ ਪ੍ਰਭੂ ਤੇਰੇ ਭਗਤੀ ਦੇ ਭੰਡਾਰ ਭਰੇ ਪਏ ਨੇ ਲਬਾ ਲਬ ਭਰੇ ਪਏ ਨੇ ਮਹਾਰਾਜ ਕਿਰਪਾ ਕਰਕੇ ਸਾਨੂੰ ਭਗਤੀ ਬਖਸ਼ੋ ਕਈ ਆ ਕੇ ਗਿਆਨ ਮੰਗਦੇ ਮਹਾਰਾਜ ਸਾਨੂੰ ਤਤਵ ਗਿਆਨ ਦਿਓ ਤਤਵ ਬੋਧ ਬਖਸ਼ੋ ਸਾਨੂੰ ਸਾਡੇ ਨਿਜ ਸਰੂਪ ਦਾ ਗਿਆਨ ਪ੍ਰਦਾਨ ਕਰੋ
ਲੋਕ ਹਜ਼ਾਰਾਂ ਦਰਸ਼ਨ ਕਰ ਕਰ
ਇਹਦਾ ਹਜ਼ਾਰਾਂ ਲੋਕ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ
ਲਹਿ ਕਾਮਨਾ ਮਧੁਰ ਦਰ ਦਰ
ਮਨ ਵਿਚ ਜੋ ਜੋ ਕਾਮਨਾ ਹੁੰਦੀ ਹੈ ਬੜੇ ਚਾਓ ਨਾਲ ਬੜੀ ਖੁਸ਼ੀ ਨਾਲ ਉਮਾ ਨਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਉਹ ਕਾਮਨਾਵਾਂ ਸਾਰੇ ਮਾਈਆਂ ਭਾਈਆਂ ਦੀਆਂ ਪੂਰਨ ਹੁੰਦੀਆਂ ਨੇ ਹਰ ਇਕ ਦੀ ਕਾਮਨਾ ਇੱਛਾ ਸਤਿਗੁਰੂ ਜੀ ਪੂਰੀ ਕਰਦੇ ਹਨ
ਆਪਣੇ ਸਦਨ ਸਿਦਾਰਾ
ਸਤਿਗੁਰੂ ਜੀ ਕੋਲੋਂ ਇਸ ਤਰ੍ਹਾਂ ਕਾਮਨਾਵਾਂ ਦੀ ਪੂਰਤੀ ਕਰਨ ਉਪਰੰਤ ਕੋਈ ਗਿਆਨ ਪ੍ਰਾਪਤ ਕਰਕੇ ਕੋਈ ਵੈਰਾਗ ਪ੍ਰਾਪਤ ਕਰਕੇ ਕੋਈ ਵਿਵੇਕ ਕੋਈ ਭਗਤੀ ਚਾਰ ਮੁਕਤੀ ਦੇ ਸਾਧਨ ਮਹਾਂਪੁਰਖਾਂ ਵਿਦਵਾਨਾਂ ਨੇ ਦੱਸੇ ਨੇ ਇਕ ਵਿਵੇਕ ਹੈ ਦੂਸਰਾ ਵੈਰਾਗ ਹੈ ਔਰ ਇਸੇ ਤਰ੍ਹਾਂ ਕਈਆਂ ਵਿਦਵਾਨਾਂ ਨੇ ਖੱਟ ਸੰਪਤੀ ਵੀ ਮੰਨੀ ਹੈ ਔਰ ਨਾਲ ਭਗਤੀ ਹੈ ਤੇ ਗਿਆਨ ਇਹ ਚਾਰ ਜਿਹੜੇ ਨੇ ਮੁਕਤੀ ਦੇ ਸਾਧਨ ਹਨ ਤੋ ਚਾਰੇ ਮੁਕਤੀ ਦੇ ਸਾਧਨ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੁੰਦੇ ਮਹਾਰਾਜ ਜੀ ਕੋਲੋਂ ਗਿਆਨ ਵੀ ਮਿਲਦਾ ਹੈ ਵਿਵੇਕ ਵੀ ਮਿਲਦਾ ਹੈ ਵੈਰਾਗ ਵੀ ਮਿਲਦਾ ਹੈ ਭਗਤੀ ਵੀ ਮਿਲਦੀ ਹੈ ਖੱਟ ਸੰਪਤੀ ਦੀ ਪ੍ਰਾਪਤੀ ਦੀ ਸਤਿਗੁਰਾਂ ਦੇ ਚਰਨਾਂ ਚ ਹੁੰਦੀ ਸੰਭ ਦਾ ਮਾਰਕ ਜਿਤਨੇ ਸ਼ੁਭ ਗੁਣ ਨੇ ਤੋ ਜੋ ਜੋ ਕਿਸੇ ਦੀ ਕਾਮਨਾ ਹੈ ਭਾਵੇਂ ਕੋਈ ਪੁੱਤਰ ਦੀ ਕਾਮਨਾ ਰੱਖਦਾ ਹੈ ਭਾਵੇਂ ਕੋਈ ਧਨ ਦੀ ਕਾਮਨਾ ਰੱਖਦਾ ਹੈ ਭਾਵੇਂ ਕੋਈ ਦੁਨੀਆਂ ਦੀ ਕਿਸੇ ਪਦਾਰਥ ਦੀ ਕਾਮਨਾ ਰੱਖਦਾ ਜਾਂ ਕਿਸੇ ਵਡਿਆਈ ਦੀ ਪ੍ਰਭਤਾ ਦੀ ਕਾਮਨਾ ਰੱਖਦਾ, ਸਤਿਗੁਰੂ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਹਰ ਇੱਕ ਸਿੱਖ ਆਪਣੀ ਕਾਮਨਾ ਦੀ ਪੂਰਤੀ ਹੋਣ ਤੋਂ ਉਪਰੰਤ ਫਿਰ ਆਪਣੇ ਆਪਣੇ ਘਰਾਂ ਨੂੰ ਵਾਪਸ ਮੁੜਦੇ ਹਨ। ਇਸ ਤਰ੍ਹਾਂ ਜਿਹੜੇ ਸਿੱਖ ਵਾਪਸ ਜਾਂਦੇ ਨੇ ਫਿਰ ਉਹ ਚਾਰਾਂ ਦਿਸ਼ਾਵਾਂ ਵਿਚ ਜਿਧਰੋਂ ਜਿਧਰ ਜਾਂਦੇ ਨੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਸੁਜਸ ਕਰਦੇ ਜਾਂਦੇ ਨੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਕਰਦੇ ਜਾਂਦੇ ਹਨ।
ਸਮੀਪ ਗੁਸਾਏ
ਕਈ ਸਤਿਗੁਰਾਂ ਦੇ ਕੋਲ ਵੀ ਰਹਿ ਜਾਂਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਰਹਿੰਦੇ ਹਨ।
ਸੇਵਤ ਚਰਨ ਕਮਲ ਸੁਖਦਾਏ,
ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਸੇਵਦੇ ਨੇ, ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਅਰਾਧਦੇ ਹਨ।
ਸਾਹਿਬਜ਼ਾਦਿਆਂ ਕੋ ਦਰਸ਼ਨ ਤੇ,
ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ ਨੇ, ਸਾਹਿਬਜ਼ਾਦਿਆਂ ਦੇ ਦੀਦਾਰ ਕਰਦੇ ਨੇ।
ਕਰੈ ਦੁਲਾਰਨ ਆਨੰਦ ਵਧੰਤੇ,
ਔਰ ਸਾਹਿਬਜ਼ਾਦਿਆਂ ਨੂੰ ਦੁਲਾਰ ਕਰਦੇ ਨੇ, ਸਿੱਖ ਆਪਣੀ ਗੋਦ ਚ ਚੁੱਕ ਕੇ ਬੜਾ ਪਿਆਰ ਕਰਦੇ ਨੇ, ਬੜਾ ਆਨੰਦ ਗੁਰਸਿੱਖਾਂ ਦੇ ਹਿਰਦਿਆਂ ਵਿਚ ਵਧਦਾ ਹੈ।
ਪੋਤਰਨ ਕੋ ਪ੍ਰਿਤ ਪਾਰਨ ਆਚੇ, ਸ਼੍ਰੀ ਗੁਜਰੀ ਨਿਤ ਸ਼੍ਰੇ ਬਾਚੇ,
ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੀ ਪ੍ਰਤਪਾਲਣਾ ਕਰਦੇ ਹਨ, ਔਰ ਮਾਤਾ ਗੁਜਰੀ ਜੀ ਹਰ ਵੇਲੇ ਆਪਣੇ ਪੋਤਰਿਆਂ ਦੀ ਚੜ੍ਹਦੀ ਕਲਾ ਹੀ ਮੰਗਦੇ ਨੇ ਕਿ ਮੇਰੇ ਪੋਤਰੇ ਹਮੇਸ਼ਾ ਸੁਖੀ ਰਹਿਣ, ਸਦਾ ਆਨੰਦ ਵਿਚ ਰਹਿਣ, ਐਸੀ ਸ਼੍ਰੇ ਮਾਤਾ ਜੀ ਮੰਗਦੇ ਹਨ।
ਪ੍ਰੇਮ ਅੰਕ ਬਿਥਾਰੇ,
ਬੜਾ ਪ੍ਰੇਮ ਕਰਦੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਆਪਣੀ ਗੋਦ ਵਿਚ ਬਿਠਾਉਂਦੇ ਹਨ।
ਬਾਰ ਬਾਰ ਮੁਖ ਕਮਲ ਨਿਆਰੇ,
ਔਰ ਬਾਰ ਬਾਰ ਆਪਣੇ ਪੋਤਰਿਆਂ ਦੇ ਚਿਹਰੇ ਕਮਲ ਨੂੰ ਵੇਖਦੇ ਨੇ, ਕਮਲ ਜੈਸੇ ਸੁੰਦਰ ਖਿੜੇ ਹੋਏ ਚਿਹਰਿਆਂ ਨੂੰ ਵੇਖਦੇ ਹਨ।
ਸੁਖ ਤੋਂ ਬੰਸ ਬਿਰਧਤਾ ਪਾਵੇ,
ਮਨ ਚ ਬੜੀ ਖੁਸ਼ੀ ਹੈ ਮਾਤਾ ਜੀ ਦੇ ਕਿ ਮੇਰੇ ਪੁੱਤਰ ਦਾ ਬੰਸ ਵਧ ਰਿਹਾ ਹੈ, ਮੇਰੇ ਪੁੱਤਰ ਦਾ ਬੰਸ ਵੱਧ ਫੁੱਲ ਰਿਹਾ ਹੈ।
ਵਿਚਾਰ ਸਮੋਦੀ ਉਪਾਵੇ,
ਇਸ ਤਰ੍ਹਾਂ ਆਪਣੇ ਮਨ ਚ ਵਿਚਾਰ ਕਰਕੇ ਮਾਤਾ ਜੀ ਬੜੇ ਖੁਸ਼ ਹੁੰਦੇ, ਬੜਾ ਹੀ ਪ੍ਰਸੰਨ ਹੁੰਦੇ ਹਨ।
ਸ਼੍ਰੀ ਅਜੀਤ ਸਿੰਘ ਆਂਗਨ ਮਾਏ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ ਘਰ ਦੇ ਵਿਹੜੇ ਵਿਚ,
ਭਾਈ ਬਿਭੂਕਨ ਸ਼ਬਦ ਉਠਾਏ,
ਪੈਰਾਂ ਦੇ ਵਿਚ ਕੰਗਣ ਪਾਏ ਹੋਏ, ਹੱਥਾਂ ਵਿਚ ਕੰਗਣ ਕੜੇ ਪਾਏ ਹੋਏ, ਲੱਕ ਨਾਲ ਤੜਾਗੀ ਬੱਧੀ ਹੋਈ, ਤੇ ਵਿਹੜੇ ਵਿਚ ਜਦੋਂ ਦੌੜਦੇ ਨੇ ਨਾ ਬਾਬਾ ਅਜੀਤ ਸਿੰਘ ਜੀ, ਤੇ ਸਰੀਰ ਤੇ ਪਾਏ ਗਹਿਣੇ ਖੜਕਦੇ ਨੇ, ਸਰੀਰ ਤੇ ਪਾਏ ਹੋਏ ਜਿਹੜੇ ਆਭੂਸ਼ਣ ਨੇ ਉਹਨਾਂ ਦੇ ਖੜਕਣ ਦੀ, ਉਹਨਾਂ ਦੇ ਛਣਕਣ ਦੀ ਆਵਾਜ਼ ਆਉਂਦੀ ਬੜੀ ਸੁਣਾਈ ਦਿੰਦੀ ਹੈ। ਮਾਤਾ ਜੀ ਆਪਣੇ ਬੱਚੇ ਨੂੰ ਪੋਤਰੇ ਬਾਬਾ ਅਜੀਤ ਸਿੰਘ ਨੂੰ ਖੇਡਦਿਆਂ ਵੇਖਦੇ, ਵੇਖ ਵੇਖ ਕੇ ਬਲਿਹਾਰ ਜਾਂਦੇ ਨੇ, ਫਿਰ ਜਦੋਂ ਮਨ ਚ ਲਾਡ ਆਉਂਦਾ ਨਾ, ਪਿਆਰ ਆਉਂਦਾ, ਤੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕੋਲ ਬਿਠਾ ਕੇ, ਗੋਦ ਚ ਬਿਠਾ ਕੇ ਗਲ ਨਾਲ ਲਾਉਂਦੇ ਤੇ ਮੱਥਾ ਚੁੰਮਦੇ ਨੇ, ਰੋਕਦੇ ਨੇ ਬਾਬਾ ਅਜੀਤ ਸਿੰਘ ਨੂੰ। ਪਰ ਬਾਬਾ ਅਜੀਤ ਸਿੰਘ, ਕਿਉਂਕਿ ਬੱਚਿਆਂ ਅੰਦਰ ਖੇਡ ਦੀ ਰੁਚੀ ਹੁੰਦੀ ਹੈ, ਬਾਲ ਲੀਲਾ ਕਰ ਰਹੇ ਨੇ ਬਾਬਾ ਅਜੀਤ ਸਿੰਘ ਜੀ, ਫਿਰ ਵੀ ਦੌੜ ਕੇ ਖੇਡ ਦੇ ਵਿਚ ਜਾ ਕੇ ਰੁਚਦੇ ਨੇ, ਖੇਡ ਦੇ ਵਿਚ ਜਾ ਕੇ ਖੇਡਾਂ ਖੇਡਦੇ ਹਨ।
ਮਾਤ ਸੁੰਦਰੀ ਸੁੰਦਰ ਨੰਦਨ,
ਮਾਤਾ ਸੁੰਦਰੀ ਜੀ ਜਿਨ੍ਹਾਂ ਦੇ ਸੁੰਦਰ ਸਾਹਿਬਜ਼ਾਦੇ ਹਨ ਬਾਬਾ ਅਜੀਤ ਸਿੰਘ ਜੀ,
ਅਵਲੋਕਿਤ ਕਰਤਾ ਅਭਿਬੰਦਨ,
ਵੇਖਦੀ ਹੈ ਮਾਤਾ ਸੁੰਦਰੀ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ, ਤੇ ਵੇਖ ਵੇਖ ਕੇ ਅਕਾਲ ਪੁਰਖ ਨੂੰ ਵੰਦਨਾ ਕਰਦੇ ਨੇ। ਇਹ ਅਕਾਲ ਪੁਰਖ ਤੇਰਾ ਸ਼ੁਕਰ ਹੈ, ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਮਾਤਾ ਸੁੰਦਰੀ ਜੀ ਅਭਿਵੰਦਨ ਕਰਦੇ ਹਨ,
ਰੱਛਾ ਛਾਨ ਤੇ ਅਨਕ ਪ੍ਰਕਾਰ,
ਅਨਕ ਪ੍ਰਕਾਰ ਨਾਲ ਰੱਖਿਆ ਕਰਦੇ ਨੇ, ਹਰ ਵੇਲੇ ਖਿਆਲ ਰੱਖਦੇ ਨੇ, ਧਿਆਨ ਰੱਖਦੇ ਨੇ।
ਜਦ ਓਦਨ ਅਚਵਾਏ ਆਰਨ,
ਦਹੀਂ ਤੇ ਚਾਵਲ ਜਿਵੇਂ ਬਾਲਕ ਖੁਸ਼ ਹੋ ਕੇ ਛਕਦੇ ਨੇ, ਤੋ ਦਹੀਂ ਤੇ ਚਾਵਲ ਜਿਹੜੇ ਹਨ ਉਹ ਮਾਤਾ ਸੁੰਦਰੀ ਜੀ ਲਿਆਉਂਦੇ ਨੇ ਆਪ ਆਪਣੇ ਹੱਥੀ ਬਣਾ ਕੇ, ਤੇ ਆਪਣੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਹੱਥੀ ਚੁਕਾਉਂਦੇ ਹਨ।
ਪਿਤਾ ਸਮੀਪ ਜਾਤ ਜੇ ਸਮੋ,
ਤੇ ਕਈ ਵਾਰੀ ਜਦੋਂ ਸਮਾਂ ਹੁੰਦਾ ਸਤਿਗੁਰੂ ਮਹਿਲ ਵਿਚ ਆਉਂਦੇ ਨੇ, ਤੋ ਬਾਬਾ ਅਜੀਤ ਸਿੰਘ ਜੀ ਖੇਡਦਿਆਂ ਖੇਡਦਿਆਂ ਆਪਣੇ ਪਿਤਾ ਸਰਬੰਸ਼ ਦਾ ਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਵਿਚ ਜਾ ਕੇ ਖੇਡਦੇ ਨੇ, ਆਪਣੇ ਪਿਤਾ ਦੀ ਗੋਦ ਵਿਚ ਜਾ ਕੇ ਪਿਓ ਦੀ ਗੋਦ ਦਾ ਆਨੰਦ ਮਾਣਦੇ ਹਨ।
ਏਕ ਅਪਰ ਕੋ ਥਾਨਤ ਨਮੋ।
ਔਰ ਬਾਬਾ ਅਜੀਤ ਸਿੰਘ ਜੀ ਜਦੋਂ ਜਾਂਦੇ ਨੇ ਨਾ ਤੇ ਉਦੋਂ ਸਾਰੇ ਸਿੱਖਾਂ ਨੂੰ ਪਹਿਲਾਂ ਪਿਤਾ ਜੀ ਨੂੰ ਵੀ ਜਿਵੇਂ ਸਾਰੀ ਸੰਗਤ ਮੱਥਾ ਟੇਕਦੀ ਹੈ ਏਦਾਂ ਬਾਬਾ ਅਜੀਤ ਸਿੰਘ ਜੀ ਵੀ ਪਹਿਲਾਂ ਨਮਸਕਾਰ ਕਰਦੇ ਵਾ ਗੁਰੂ ਕਲਗੀਧਰ ਦੇ ਚਰਨਾਂ ਵਿਚ ਮੱਥਾ ਟੇਕਦੇ ਨੇ ਸਾਰੇ ਸਿੱਖਾਂ ਨੂੰ ਜਿਵੇਂ ਮੱਥਾ ਟੇਕਦੇ ਵੇਖਦੇ ਨੇ ਕਿਉਂਕਿ ਬੱਚੇ ਉਸੇ ਤਰ੍ਹਾਂ ਦੀ ਬਿਰਤੀ ਧਾਰਦੇ ਨੇ ਜੈਸੀ ਘਰ ਦੇ ਵਿਚ ਵੱਡਿਆਂ ਦੀ ਬਿਰਤੀ ਹੁੰਦੀ ਹੈ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਰੀਤੀਆਂ ਹੁੰਦੀਆਂ ਉਸੇ ਤਰ੍ਹਾਂ ਬੱਚੇ ਕਰਦੇ ਨੇ ਤੋ ਜਿਵੇਂ ਸੰਗਤ ਸਿੱਖ ਮੱਥਾ ਟੇਕਦੇ ਨੇ ਏਦਾਂ ਉਹਨਾਂ ਨੂੰ ਮੱਥਾ ਟੇਕਦਿਆਂ ਵੇਖ ਕੇ ਬਾਬਾ ਅਜੀਤ ਸਿੰਘ ਜੀ ਵੀ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ।
ਬਾਲਕ ਲੀਲਾ ਕਰਤ ਦਿਖਾਵਤ।
ਬਾਲ ਲੀਲਾ ਕਰਕੇ ਵਿਖਾਉਂਦੇ ਨੇ ਬਾਬਾ ਅਜੀਤ ਸਿੰਘ ਜੀ
ਸਭਿਆਂ ਕੇ ਮਨ ਮੋਦੇ ਉਪਾਵਤ।
ਬਾਲ ਲੀਲਾ ਕਰਦਿਆਂ ਹੋਇਆ ਸਾਰਿਆਂ ਦੇ ਮਨ ਵਿਚ ਮੋਦ ਵਧਾਉਂਦੇ, ਸਭ ਦੇ ਹਿਰਦਿਆਂ ਵਿਚ ਮੋਦ ਨਾਮ ਖੁਸ਼ੀ ਦਾ ਹੈ, ਸਭ ਦੇ ਹਿਰਦਿਆਂ ਵਿਚ ਖੁਸ਼ੀ ਦਾ ਵਾਧਾ ਕਰਦੇ ਹਨ।
ਜੁਰਾਬ ਸਿੰਘ ਲਗੂ ਬੈ ਮੈਂ।
ਇਧਰ ਬਾਬਾ ਜੁਝਾਰ ਸਿੰਘ ਜੀ ਉਹ ਹਾਲੇ ਛੋਟੀ ਉਮਰ ਵਿਚ ਨੇ, ਹਾਲੇ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਜਨਮ ਹੋਇਆ, ਉਹ ਹਾਲੇ ਛੋਟੀ ਅਵਸਥਾ ਵਿਚ ਛੋਟੀ ਉਮਰ ਵਿਚ ਹਨ।
ਸਦਨ ਮੈਂ ਬ੍ਰਿੰਦ ਤੀਆ ਮੈਂ।
ਉਹ ਘਰ ਦੇ ਵਿਚ ਹੀ ਆਸਣ ਦੇ ਉੱਤੇ ਪਲੰਘੇ ਦੇ ਉੱਤੇ ਰਹਿੰਦੇ ਨੇ, ਬਹੁਤ ਸਾਰੀਆਂ ਇਸਤਰੀਆਂ ਬਾਬਾ ਜੁਝਾਰ ਸਿੰਘ ਜੀ ਨੂੰ ਘੇਰੀ ਰੱਖਦੀਆਂ ਨੇ, ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਗੋਦ ਵਿਚ ਲੈ ਕੇ ਲਾਡ ਲੜਾਉਂਦੀਆਂ ਨੇ, ਗੱਲਾਂ ਕਰਦੀਆਂ ਨੇ।
ਵਧਤ ਦਿਨ ਦਿਨ ਪ੍ਰਤਿਪਾਰਾ
ਪ੍ਰਤੀ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਬਾਲਕਾਂ ਦੀ ਦੇਹ ਸਰੀਰ ਵੱਧ ਰਿਹਾ ਔਰ ਭਲੀ ਪ੍ਰਕਾਰ ਨਾਲ ਪਾਲਣਾ ਹੋ ਰਹੀ ਹੈ।
ਦਾਸੀ ਦੇ ਦਿਲਾਸੀ ਉਚਾਰੇ।
ਔਰ ਜਿਹੜੀਆਂ ਦਾਸੀਆਂ ਨੇ ਉਹ ਬਾਬਾ ਜੁਝਾਰ ਸਿੰਘ ਜੀ ਨਾਲ ਬੜਾ ਲਾਡ ਕਰਦੀਆਂ ਨੇ, ਦੁਲਾਰ ਕਰਦੀਆਂ ਨੇ ਔਰ ਅਨੇਕ ਪ੍ਰਕਾਰ ਦੀਆਂ ਜਿਵੇਂ ਬੱਚਿਆਂ ਨਾਲ ਮਾਈਆਂ ਬੀਬੀਆਂ ਗੱਲਾਂ ਕਰਦੀਆਂ ਨੇ, ਏਦਾਂ ਉਹ ਬੱਚਿਆਂ ਨਾਲ ਬਾਬਾ ਜੁਝਾਰ ਸਿੰਘ ਜੀ ਨਾਲ ਗੱਲਾਂ ਕਰਦੀਆਂ ਹਨ।
ਇਸ ਬਿਧ ਕਲਗੀ ਧਰ ਨੰਦਨ ਦਰਸ਼ਨ ਦੇਤ ਕਰਤੇ ਅਭਿਬੰਦਨ।
ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦੋਨੋਂ ਸਾਹਿਬਜ਼ਾਦੇ ਦਿਨ ਪ੍ਰਤੀ ਦਿਨ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਵੱਧ ਰਹੇ ਨੇ ਔਰ ਬੜੇ ਭਾਰੀ ਖੁੱਲੇ ਦਰਸ਼ਨ ਸਾਰੀ ਸੰਗਤ ਨੂੰ ਦਿੰਦੇ ਨੇ। ਸਾਰੇ ਸਿੱਖ ਆ ਕੇ ਸਾਹਿਬਜ਼ਾਦਿਆਂ ਨੂੰ ਵੀ ਮੱਥਾ ਟੇਕਦੇ ਨੇ, ਵੰਦਨਾ ਕਰਦੇ ਹਨ। ਹੱਸਦੇ ਨੇ, ਆਪ ਹੱਸਦੇ ਨੇ, ਨਾਲੇ ਸੰਗਤ ਨੂੰ ਹਸਾਉਂਦੇ ਨੇ, ਏਦਾਂ ਦੀ ਲੀਲਾ ਕਰਦੇ ਹਨ।
ਦਾਸ ਅਨੇਕ ਸਾਥੀ ਅਨੁਮਾਨਤ।
ਅਨੇਕਾਂ ਦਾਸ ਜਿਹੜੇ ਨੇ ਆਲੇ ਦੁਆਲੇ ਉਹ ਆਪਣੇ ਮਨ ਹੀ ਮਨ ਅਨੇਕ ਪ੍ਰਕਾਰ ਦੇ ਅਨੁਮਾਨ ਲਾਉਂਦੇ ਹਨ।
ਜਬ ਸਤਗੁਰ ਅਲ ਸੂਨ ਉਜਾਰਾ ਭਈ ਤਾਂਕ ਤਬ ਬਾਈ ਸਤਾਰਾ।
ਖਾਲਸਾ ਜੀ ਜਦੋਂ ਗੁਰੂ ਕਲਗੀਧਰ ਜੀ ਨੰਦੌਣ ਤੋਂ ਵਾਪਸ ਆਏ ਨੇ ਜੰਗ ਜਿੱਤ ਕੇ ਤੇ ਰਸਤੇ ਚ ਆਲ ਸੂਨ ਨਗਰ ਉਜਾੜਿਆ ਸੀ, ਉਹ ਕਥਾ ਆਪ ਜੀ ਨੇ ਪਿੱਛੇ ਸੁਣੀ। ਕਹਿੰਦੇ ਜਿਸ ਦਿਨ ਤੋਂ ਸਤਿਗੁਰਾਂ ਨੇ ਆਲ ਸੂਨ ਨਗਰ ਦੇ ਲੋਕਾਂ ਨੂੰ ਦੰਡ ਦਿੱਤਾ ਸੀ ਨਾ, ਉਨ੍ਹਾਂ ਨੂੰ ਸਜ਼ਾ ਦਿੱਤੀ ਸੀ, ਨਗਰ ਉਜਾੜਿਆ ਸੀ, ਉਸ ਦਿਨ ਦੀ ਸਤਿਗੁਰਾਂ ਦੀ ਤਾਂਕ 22 ਧਾਰ ਦੀਆਂ ਸਾਰੀਆਂ ਰਿਆਸਤਾਂ ਚ ਪੈ ਗਈ ਸੀ। ਹਰ ਨਗਰ ਵਿਚ ਹਰ ਗ੍ਰਾਮ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਤੇ ਪ੍ਰਤਾਪ ਪਹੁੰਚ ਗਿਆ ਕਿ ਜਿਸ ਦਿਨ ਤੋਂ ਸਤਿਗੁਰਾਂ ਨੇ ਆਲ ਸੂਨ ਨਗਰ ਉਜਾੜਿਆ ਹੈ।
ਸਰਬ ਧਾਰ ਤੇ ਤ੍ਰਾਸ ਤੇਰੇ ਦੇ।
ਜਿੰਨੀਆਂ ਧਾਰਾਂ ਨੇ 22 ਧਾਰ ਦੀਆਂ ਰਿਆਸਤਾਂ ਨੇ ਪਹਾੜਾਂ ਦੀਆਂ, ਸਾਰਿਆਂ ਦੇ ਵਿਚ ਬੜਾ ਡਰ ਹੈ, ਸਾਰਿਆਂ ਦੇ ਮਨ ਦੇ ਵਿਚ ਬੜਾ ਭਾਰੀ ਤ੍ਰਾਸ ਹੈ।
ਛੀਨੈ ਰਾਜਗੁਰੂ ਜਦ ਕਦੇ।
ਉਨ੍ਹਾਂ ਦੇ ਮਨ ਵਿਚ ਇਹ ਡਰ ਹੈ ਕਿ ਪਤਾ ਨੀ ਗੁਰੂ ਸਾਹਿਬ ਜੀ ਕਿਹੜੇ ਵੇਲੇ ਆ ਕੇ ਸਾਡਾ ਰਾਜ ਖੋ ਲੈਣ। ਉਹ ਤਾਂ ਨਿਡਰ ਨੇ, ਪਹਿਲਾਂ ਪਹਾੜੀ ਰਾਜਿਆਂ ਨਾਲ ਜੰਗ ਲੜਿਆ, ਉਹ ਉਨ੍ਹਾਂ ਨੇ ਜਿੱਤਿਆ ਭੰਗਾਣੀ ਦਾ, ਹੁਣ ਦੂਜੇ ਜੰਗ ਵਿਚ ਰਾਜਿਆਂ ਦੀ ਮਦਦ ਕਰਕੇ ਤੇ ਰਾਜਿਆਂ ਦੀ ਦੂਜੇ ਪਹਾੜੀ ਰਾਜਿਆਂ ਨੂੰ ਹਰਾਇਆ, ਉਥੇ ਵੀ ਉਹਨਾਂ ਦਾ ਬਲ ਕੰਮ ਕੀਤਾ, ਫਿਰ ਆਲ ਸੂਨ ਨਗਰ ਉਜਾੜਿਆ। ਇਹ ਸੁਣ ਸੁਣ ਕੇ ਲੋਕਾਂ ਦੇ ਮਨ ਵਿਚ ਡਰ ਹੈ 22 ਧਾਰ ਦੀਆਂ ਰਿਆਸਤਾਂ ਵਿਚ ਰਹਿਣ ਵਾਲੇ ਜਿਹੜੇ ਰਾਜਿਆਂ ਨੂੰ ਮੰਨਣ ਵਾਲੇ ਰਾਜਿਆਂ ਦੇ ਨਾਲ ਆਪਣਾ ਹਿਤਚਾਰ ਰੱਖਣ ਵਾਲੇ ਸਨ, ਉਹ ਡਰਦੇ ਨੇ ਕਿ ਜਿਸ ਵੇਲੇ ਮਰਜ਼ੀ ਗੁਰੂ ਸਾਹਿਬ ਜੀ ਆ ਕੇ ਸਾਡਾ ਰਾਜ ਭਾਗ ਖੋ ਸਕਦੇ ਹਨ।
ਕੀਤਕ ਸੰਦ ਕਰੀ ਮਿਲ ਆਏ
ਕਰਕੇ ਕਈ ਨਗਰਾਂ ਵਾਲਿਆਂ ਨੇ ਕਈ ਪਿੰਡਾਂ ਵਾਲਿਆਂ ਨੇ ਆਪਣਾ ਆਪ ਬਚਾਉਣ ਵਾਸਤੇ ਸਤਿਗੁਰੂ ਜੀ ਦੇ ਨਾਲ ਆ ਕੇ ਸੰਧੀ ਕਰ ਲਈ। ਜਿਹੜੇ ਪਹਿਲਾਂ ਪਹਾੜੀਆਂ ਦੇ ਰਾਜਿਆਂ ਦੇ ਗੁਲਾਮ ਸੀ ਉਹਨਾਂ ਨੇ ਆ ਕੇ ਗੁਰੂ ਸਾਹਿਬ ਦੀ ਅਧੀਨਗੀ ਮੰਨ ਲਈ। ਦਸਵੇਂ ਪਾਤਸ਼ਾਹ ਕੋਲ ਆ ਕੇ ਮਹਾਰਾਜ ਜੀ ਨੂੰ ਆ ਕੇ ਮਾਮਲਾ ਤਾਰਨਾ, ਉਹਨਾਂ ਕਹਿਣਾ ਮਹਾਰਾਜ ਤੁਸੀਂ ਸਾਡੀ ਰਾਖੀ ਕਰੋ, ਅੱਜ ਤੋਂ ਬਾਅਦ ਅਸੀਂ ਰਾਜਿਆਂ ਨੂੰ ਮਾਮਲਾ ਨਹੀਂ ਦੇਣਾ, ਜਿਹੜਾ ਮਾਮਲਾ ਟੈਕਸ ਹੈ ਉਹ ਤੁਹਾਡੇ ਚਰਨਾਂ ਚ ਭੇਟ ਕਰਨਾ, ਹੁਣ ਤੁਸੀਂ ਸਾਡੇ ਰਾਜੇ ਹੋ। ਇਸ ਤਰ੍ਹਾਂ ਕਈ ਨਗਰਾਂ ਵਾਲਿਆਂ ਨੇ ਆ ਕੇ ਸਤਿਗੁਰਾਂ ਨਾਲ ਸੰਧੀ ਕਰ ਲਈ।
ਸਾਹਿਬ ਕਰਾਮਾਤ ਲਖ ਲਏ
ਔਰ ਜਾਣ ਲਿਆ ਕਿ ਸਤਿਗੁਰੂ ਜੀ ਕਰਾਮਾਤਾਂ ਦੇ ਸਾਹਿਬ ਹਨ, ਕਰਾਮਾਤਾਂ ਦੇ ਮਾਲਕ ਹਨ।
ਪਥੇ ਮੁਸਾਹਿਬ ਕਹਿ ਚਲ ਆਪ,
ਜਾਂ ਆਪਣੇ ਮੁਸਾਹਿਬਾਂ ਨੂੰ ਭੇਜਦੇ ਨੇ। ਰਾਜੇ ਵੀ ਕਈ ਆਉਂਦੇ ਨੇ, ਪਹਾੜੀ ਰਾਜਿਆਂ ਦੇ ਮੁਸਾਹਿਬ ਆਉਂਦੇ ਨੇ, ਕਈ ਵਾਰ ਆਪ ਚੱਲ ਕੇ ਆਉਂਦੇ ਹਨ।
ਦਰਸੈ ਬਦਨ ਪਾਪ ਗਨ ਖਾਪ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਦਿਆਂ ਤਿਨਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ। ਮਹਾਰਾਜ ਜੀ ਦੇ ਦੀਦਾਰ ਕਰਕੇ ਤਿਨਾਂ ਦੇ ਸਮੂਹ ਪਾਪ ਕਲਾਪ ਬਿਨਸ ਜਾਂਦੇ ਹਨ।
ਅਨੇਕ ਪ੍ਰਕਾਰ ਉਪਾਇਨ ਆਛੇ,
ਅਨੇਕ ਪ੍ਰਕਾਰ ਦੀਆਂ ਬੜੀਆਂ ਬੜੀਆਂ ਸੁੰਦਰ ਪਿਟਾਵਾਂ, ਬੜੇ ਬੜੇ ਸੋਹਣੇ ਪਦਾਰਥ ਉਹ ਲਿਆ ਕੇ ਸਤਿਗੁਰਾਂ ਅੱਗੇ ਭੇਟ ਕਰਦੇ ਹਨ।
ਪਤਿਤ ਰਹੇ ਗੁਰ ਸੋ ਰਸ ਬਾਂਚੇ,
ਉਹ ਜਿਹੜੇ ਰਾਜੇ ਨੇ ਪਹਾੜੀ ਰਿਆਸਤਾਂ ਦੇ ਵਧੀਆ ਵਧੀਆ ਵਸਤੂਆਂ ਭੇਜਦੇ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੇ ਚਰਨਾਂ ਵਿਚ, ਔਰ ਮਹਾਰਾਜ ਜੀ ਨਾਲ ਰਸ ਰੱਖਦੇ ਨੇ, ਪ੍ਰੇਮ ਰੱਖਦੇ ਨੇ ਕਿ ਗੁਰੂ ਸਾਹਿਬ ਨਾਲ ਸਾਡਾ ਪ੍ਰੇਮ ਬਣਿਆ ਰਹੇ।
ਸੈਲਨ ਕੀ ਵਾਸੇ ਅਜਾਇਬ,
ਜਿਹੜੀਆਂ ਪਹਾੜਾਂ ਦੀਆਂ ਰਿਆਸਤਾਂ ਵਿਚ ਵਧੀਆ ਵਧੀਆ ਅਜਾਇਬ ਵਸਤੂਆਂ ਹੁੰਦੀਆਂ ਨੇ, ਪਹਾੜੀ ਰਿਆਸਤਾਂ ਵਿਚ ਜਿਵੇਂ ਵਧੀਆ ਵਧੀਆ ਮੇਵੇ, ਅਖਰੋਟ, ਬਦਾਮ, ਗਦਾਖਾਂ, ਹੋਰ ਅਨੇਕ ਭਾਂਤ ਭਾਂਤ ਦੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਹਨ,
ਬਾਰ ਬਾਰ ਭੇਜੈ ਤਿਗ ਸਾਹਿਬ,
ਉਹ ਸਾਰੀਆਂ ਵਸਤੂਆਂ ਬਾਰ ਬਾਰ ਇਕੱਠੀਆਂ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਭੇਜਦੇ ਹਨ।
ਤਿਨਕੇ ਸੰਗ ਰੀਤ ਕਲਗੀ ਧਰ ਵਰਤੈ ਚੀਤ,
ਜਿਹੜਾ ਜਿਵੇਂ ਸਤਿਗੁਰਾਂ ਨਾਲ ਵਰਤਦਾ ਸਤਿਗੁਰੂ ਜੀ ਅੱਗੋਂ ਉਸੇ ਤਰ੍ਹਾਂ ਉਹਦੇ ਨਾਲ ਵਰਤਦੇ ਨੇ। ਜੇ ਕੋਈ ਪ੍ਰੇਮ ਕਰਦਾ ਤੇ ਸਤਿਗੁਰੂ ਜੀ ਉਹਦੇ ਨਾਲ ਦੂਣਾ ਪ੍ਰੇਮ ਕਰਦੇ, ਪਰ ਜੇ ਕੋਈ ਵੈਰ ਰੱਖਦਾ ਵਿਰੋਧ ਰੱਖਦਾ ਤੇ ਫਿਰ ਉਹਨੂੰ ਅੱਗੋਂ ਉਹੋ ਜਿਹਾ ਹੀ ਜਵਾਬ ਮਿਲਦਾ। ਤੋ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਸਤਿਗੁਰੂ ਜੀ ਉਸੇ ਤਰ੍ਹਾਂ ਉਹਦੇ ਨਾਲ ਵਰਤਦੇ ਹਨ।
ਕਿਰਪਾ ਦਿਸ਼ਟ ਕੋ ਧਾਰਨ ਕਰੈ,
ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਸਾਰਿਆਂ ਤੇ ਕਰਦੇ ਨੇ, ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਨਦਰ ਕਰਕੇ ਵੇਖਦੇ ਹਨ।
ਰਾਜਨੀਤ ਕਿਉਂ ਬਿਉਂਤ ਚਿਰੈ,
ਜਿਹੜੀ ਰਾਜਨੀਤੀ ਦੀ ਬਿਉਂਤ ਆ ਉਹਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਵਿਚਾਰਦੇ ਹਨ।
ਕੀਤਕ ਦਰਸੈ ਦੁਸ਼ਟਤਾ ਮੰਦੇ,
ਕਈ ਆਪਣੇ ਮਨ ਵਿਚ ਦੁਸ਼ਟਤਾ ਦੁਸ਼ਟਤਨੇ ਦੀ ਬਿਰਤੀ ਜਿਹੜੀ ਹੈ ਉਹ ਆਪਣੇ ਹਿਰਦੇ ਵਿਚ ਧਾਰਨ ਕਰਕੇ ਮਿਲਦੇ ਹਨ।
ਤੇ ਨਿਤਰੈ ਸਵਧਾਨ ਮਿਲਦੇ,
ਜਿਹੜੇ ਆਪਣੇ ਮਨ ਦੇ ਵਿਚ ਦੁਸ਼ਟਤਾ ਦੀ ਬਿਰਤੀ ਧਾਰਦੇ ਨੇ ਉਹ ਆਪਣੇ ਘਰਾਂ ਵਿਚ ਹੀ ਰਹਿੰਦੇ ਹਨ।
ਦੇ ਬੀਰਨ ਕੋ ਜੰਗ ਸਮਾਜੋ,
ਜਿਹੜੇ ਦੁਸ਼ਟਤਾ ਹੀ ਕਰਦੇ ਨੇ ਨਾ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਸਤਿਗੁਰੂ ਜੀ ਆਪਣੇ ਯੋਧਿਆਂ ਨੂੰ ਭੇਜ ਦਿੰਦੇ ਨੇ, ਆਪਣੇ ਸੂਰ ਵੀਰਾਂ ਨੂੰ ਜੰਗੀ ਸਮਾਨ ਦੇ ਕੇ ਭੇਜਦੇ ਹਨ।
ਰਾਖੇ ਤਿਆਰ ਹੋਏ ਕਬ ਕਾਜੂ,
ਮਹਾਰਾਜ ਜੀ ਸੂਰਮਿਆਂ ਨੂੰ ਤਿਆਰ ਰੱਖਦੇ ਨੇ ਜੰਗੀ ਸਮਾਨ ਦੇ ਕੇ, ਜੰਗੀ ਅਸਬਾਬ ਦੇ ਕੇ, ਕਿ ਪਤਾ ਨੀ ਕਿਹੜੇ ਵੇਲੇ ਲੋੜ ਪੈ ਜੇ, ਪਤਾ ਨੀ ਕਿਹੜੇ ਵੇਲੇ ਕਿਸ ਰਾਜੇ ਨੇ ਹਮਲਾ ਕਰ ਦੇਣਾ, ਕਿਸ ਤੋਂ, ਕਿਉਂਕਿ ਕਈ ਜਿਹੜੇ ਹਿਤੈਸ਼ੀ ਸੀ ਕਈ ਵਿਰੋਧੀ ਵੀ ਸਨ ਜਿਹੜੇ ਮਨ ਚ ਵਿਰੋਧ ਰੱਖਦੇ ਸੀ। ਇਸ ਕਰਕੇ ਸਤਿਗੁਰੂ ਜੀ ਵੱਲੋਂ ਪੂਰੀ ਤਿਆਰੀ ਰਹਿੰਦੀ, ਹਰ ਵਕਤ ਜੰਗ ਦੀ ਪੂਰੀ ਤਿਆਰੀ ਰੱਖਦੇ ਨੇ, ਕਿਸੇ ਵੀ ਸਮੇਂ ਲੋੜ ਪੈ ਸਕਦੀ ਹੈ।
ਨਰ ਆਨੰਦਪੁਰ ਬੇਮੁਖ ਜੋਏ, ਗੁਰ ਮਹਿਮਾ ਕੋ ਲਖੈ ਨਾ ਤੋਏ,
ਖਾਲਸਾ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਈ ਬੇਮੁਖ ਲੋਕ ਵੀ ਰਹਿੰਦੇ ਸੀ ਗੁਰੂ ਸਾਹਿਬ ਦੀ, ਜਿਹੜੇ ਮਹਿਮਾ ਨਹੀਂ ਸੀ ਜਾਣਦੇ, ਕਿਉਂਕਿ ਸੰਗਤ ਤਾਂ ਸਿੱਖ ਤਾਂ ਰਹਿੰਦੇ ਸੀ ਆਨੰਦਪੁਰ ਸਾਹਿਬ, ਉਹ ਜਿਹੜੇ ਆਮ ਲੋਕ ਸੀ ਨਾ ਉਹ ਵੀ ਆਨੰਦਪੁਰ ਸਾਹਿਬ ਦੀ ਰੌਣਕ ਵੇਖ ਕੇ ਇੱਥੇ ਆ ਕੇ ਰਹਿਣ ਲੱਗ ਪਏ, ਪਰ ਉਹ ਗੁਰੂ ਸਾਹਿਬ ਨੂੰ ਨਹੀਂ ਸੀ ਮੰਨਦੇ, ਸਤਿਗੁਰਾਂ ਤੋਂ ਬੇਮੁੱਖ ਸਨ। ਇੱਦਾਂ ਦੇ ਕਈ ਲੋਕ ਉਹ ਆਨੰਦਪੁਰ ਸਾਹਿਬ ਚ ਰਹਿੰਦੇ ਸਨ, ਜਿਹੜੇ ਸਤਿਗੁਰਾਂ ਦਾ ਪ੍ਰਤਾਪ ਨਹੀਂ ਸੀ ਜਾਣਦੇ, ਮਹਾਰਾਜ ਜੀ ਦੀ ਮਹਿਮਾ ਨਹੀਂ ਸਨ ਜਾਣਦੇ, ਔਰ ਸਤਿਗੁਰਾਂ ਤੋਂ ਬੇਮੁਖ ਸਨ।
ਔਰ ਮੈਂ ਡਰ ਤਰ ਕੁਮਤ ਗਵਾਰੇ,
ਉਹ ਆਪਣੇ ਹਿਰਦੇ ਵਿਚ ਸਤਿਗੁਰਾਂ ਦੇ ਡਰ ਧਾਰ ਕੇ ਨਾ, ਬਾਹਰ ਦੇ ਰਾਜਿਆਂ ਦਾ ਡਰ ਧਾਰ ਕੇ ਵੀ ਪਤਾ ਨੀ ਕਿਹੜੇ ਵੇਲੇ ਇੱਥੇ ਕਿਹੜੇ ਰਾਜੇ ਨੇ ਹਮਲਾ ਕਰ ਦੇਣਾ, ਕਿਉਂਕਿ ਗੁਰੂ ਜੀ ਨੇ ਤਾਂ ਸਾਰਿਆਂ ਨੂੰ ਹੀ ਆਪਣਾ ਦੁਸ਼ਮਣ ਬਣਾ ਲਿਆ। ਉਹ ਜਿਹੜੇ ਬੇਮੁਖ ਲੋਕ ਨੇ ਆਨੰਦਪੁਰ ਸਾਹਿਬ ਵਿਚ ਰਹਿਣ ਵਾਲੇ, ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਦਾ ਕੋਈ ਹਿੱਤ ਪਿਆਰ ਨਹੀਂ ਹੈ, ਉਹ ਆਪਣੇ ਮਨ ਦੇ ਵਿਚ ਡਰ ਧਾਰਨ ਕਰਕੇ ਕੁਮਤ ਨਾਲ ਗਵਾਰ ਪੁਰਖ ਕੁਮਤ ਵਾਲੀਆਂ ਵਿਚਾਰਾਂ ਕਰਦੇ ਨੇ।
ਛੋੜ ਸ਼ਹਿਰ ਕੋ ਭਾਜ ਸਿਦਾਰੇ,
ਉਹਨਾਂ ਆਖਿਆ ਆਪਾਂ ਰਹਿੰਦੇ ਨੀ ਇੱਥੇ, ਪਤਾ ਨੀ ਕਿਹੜੇ ਵੇਲੇ ਹਮਲਾ ਹੋ ਜੇ ਤੇ ਇੱਥੇ ਸਾਨੂੰ ਭੱਜਣਾ ਪੈ ਜੇ, ਜੰਗ ਚੱਲ ਜੇ। ਉਹ ਜਿਹੜੇ ਬੇਮੁਖ ਸੀ ਨਾ ਗੁਰੂ ਸਾਹਿਬ ਤੋਂ, ਉਹਨਾਂ ਨੇ ਕਈਆਂ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡ ਦਿੱਤਾ।
ਅਪਰ ਗ੍ਰਾਮਪੁਰ ਮੈਂ ਚੱਲ ਬਸੇ,
ਉਹ ਆਨੰਦਪੁਰ ਸਾਹਿਬ ਨਗਰ ਛੱਡ ਕੇ ਹੋਰ ਪਿੰਡਾਂ ਵਿਚ ਜਾ ਕੇ ਵਸਣ ਲਈ ਪਹੁੰਚ ਗਏ। ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿਚ ਲਿਖਿਆ ਵੀ ਆ ਉਹਨਾਂ ਬਾਰੇ ਕਿ ਉਹ ਜਿਹੜੇ ਸਨ ਉਹ ਛੱਡ ਕੇ ਸ੍ਰੀ ਆਨੰਦਪੁਰ ਸਾਹਿਬ ਨਗਰ ਹੋਰ ਨਗਰਾਂ ਵਿਚ ਜਾ ਕੇ ਵਸਣ ਲੱਗੇ।
ਦੇਖਤ ਲੋਕ ਕਰੇ ਸਭ ਹਾਸੇ,
ਜਦੋਂ ਜਾਂਦੇ ਨੇ ਦੂਜੇ ਨਗਰਾਂ ਵਿਚ ਵਸਣ ਵਾਸਤੇ, ਉਥੋਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੀਆਂ ਹਾਲਤਾਂ ਵੇਖ ਕੇ ਉਹਨਾਂ ਤੇ ਹੱਸਦੇ ਹਨ।
ਕਹੂੰ ਜੀਵ ਕਾ ਹੱਥ ਨਾ ਆਈ,
ਜਦੋਂ ਗਏ ਨਾ ਬਾਹਰ ਪਿੰਡਾਂ ਵਿਚ ਵਸਣ ਵਾਸਤੇ, ਉਥੇ ਹੁਣ ਰੋਜੀ ਰੋਟੀ ਨਹੀਂ ਸੀ ਮਿਲਦੀ, ਉਥੇ ਜਾ ਕੇ ਬਾਹਰਲੇ ਪਿੰਡਾਂ ਵਿਚ ਕਾਮਯਾਬ ਨਹੀਂ ਹੋਏ, ਜਦੋਂ ਉਹਨਾਂ ਨੂੰ ਜੀਵਕਾ ਮਿਲਣੀ ਔਖੀ ਹੋ ਗਈ।
ਹਾਰੇ ਕਰ ਕਰ ਅਨੇਕੇ ਉਪਾਏ,
ਅਨੇਕਾਂ ਤਰ੍ਹਾਂ ਦੇ ਉਪਾਅ ਕਰ ਕਰਕੇ ਹਾਰ ਗਏ, ਅਨੇਕਾਂ ਤਰ੍ਹਾਂ ਦੇ ਉਪਾਅ ਕਰ ਕਰਕੇ ਉਹ ਥੱਕ ਗਏ।
ਜਿਨ ਪਰ ਕੋਪ ਗੁਰਨ ਕੋ ਹੋਵੇ, ਲੋਕ ਪਰਲੋਕ ਤਿੰਨੋਂ ਕੋ ਖੋਵੇ।
ਖਾਲਸਾ ਜੀ, ਜਿਹਦੇ ਤੇ ਗੁਰੂ ਸਾਹਿਬ ਜੀ ਨਾਰਾਜ਼ ਹੋ ਜਾਣ ਨਾ, ਜਿਹਦੇ ਨਾਲ ਉਹਦਾ ਨਾਂ ਲੋਕ ਸਵਰਦਾ ਤੇ ਨਾ ਹੀ ਪਰਲੋਕ, ਦੋਵੇਂ ਜਹਾਨ ਉਹਦੇ ਵਿਗੜ ਜਾਂਦੇ ਨੇ। ਜਿਹਦੇ ਨਾਲ ਗੁਰੂ ਸਾਹਿਬ ਨਾਰਾਜ਼ ਹੋ ਜਾਣ, ਜਿਹਦੇ ਨਾਲ ਗੁਰੂ ਰੁੱਸ ਜਾਏ, ਉਹਦੇ ਲੋਕ ਪਰਲੋਕ ਦੋਵੇਂ ਵਿਗੜ ਜਾਂਦੇ ਹਨ।
ਸਦਾ ਦਰਦ ਬਸਰੇ,
ਇੱਥੇ ਜੋ ਜੋ ਗੁਰ ਤੇ ਬੇਮੁਖ ਹਵੇ ਹੈ, ਮਹਾਰਾਜ ਜੀ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਜਿਹੜੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਇੱਥੇ ਉਹਨਾਂ ਦੇ ਘਰ ਵਿਚ ਦਲਿੱਦਰ ਰਹਿੰਦਾ, ਉਹਨਾਂ ਦੇ ਘਰ ਵਿਚ ਗਰੀਬੀ ਭੁੱਖਮਰੀ ਏਦਾਂ ਦੀ ਹਾਲਤ ਉਹਨਾਂ ਦੀ ਰਹਿੰਦੀ ਹੈ।
ਮੰਗੇ ਨੇ ਵਿਰਾਟ ਕਾਲ,
ਉਹ ਮੰਗਿਆ ਉਹਨਾਂ ਨੂੰ ਕਿਤੇ ਕੌਡੀ ਨਹੀਂ ਮਿਲਦੀ, ਇੱਕ ਕੌਡੀ ਤੱਕ ਪੈਸਾ ਤੱਕ ਉਹਨਾਂ ਨੂੰ ਖੋਟਾ ਪੈਸਾ ਤੱਕ ਨਹੀਂ ਮਿਲਦਾ।
ਤਜੈ ਪ੍ਰਾਣ ਜਮ ਗੋਤ ਹਰੰਤੇ,
ਜਦੋਂ ਮਰਦੇ ਨੇ ਪ੍ਰਾਣ ਤਜ ਕੇ ਜਾਂਦੇ ਨੇ, ਫਿਰ ਜਮਦੂਤ ਫੜ ਲੈਂਦੇ ਨੇ ਉਹਨਾਂ ਨੂੰ, ਜਮਦੂਤ ਉਹਨਾਂ ਨੂੰ ਤਗੜੇ ਹੱਥ ਪਾ ਲੈਂਦੇ ਹਨ।
ਨਰਕ ਜਾਤ ਨਾ ਕਨੀ ਸੰਤੇ,
ਅੱਗੇ ਜਾ ਕੇ ਨਰਕਾਂ ਵਿਚ ਦੁੱਖ ਪਾਉਂਦੇ ਨੇ, ਨਰਕਾਂ ਦੀਆਂ ਸਜਾਵਾਂ ਗੁਰੂ ਤੋਂ ਬੇਮੁਖ ਹੋਏ ਲੋਕਾਂ ਨੂੰ ਭੋਗਣੀਆਂ ਪੈਂਦੀਆਂ ਹਨ।
ਜਿਨ ਤੇਲੇ ਗੁਰੂ ਮੁਖ ਫੇਰੇ,
ਜਿਹਦੇ ਤੋਂ ਗੁਰੂ ਮੂੰਹ ਫੇਰ ਲੈਂਦਾ, ਜਿਹਦੇ ਤੋਂ ਗੁਰੂ ਆਪਣਾ ਮੁਖ ਫੇਰ ਲੈਂਦਾ।
ਪ੍ਰਥਮ ਮ੍ਰਿਤੂ ਤਿੰਨ ਬਨ ਹੈ ਬੈਰੀ,
ਕਹਿੰਦੇ ਸਭ ਤੋਂ ਪਹਿਲਾਂ ਤਾਂ ਮੌਤ ਹੀ ਉਹਦੀ ਦੁਸ਼ਮਣ ਬਣ ਜਾਂਦੀ ਹੈ।
ਜਹਾਂ ਜੇਵਰੀ ਟਿਕ ਕਰ ਘੱਲ,
ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ ਜਿਹਦੇ ਤੋਂ ਗੁਰੂ ਮੂੰਹ ਫੇਰ ਲਵੇ। ਸੁਣੋ ਉਹਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਜਿਹਦੇ ਤੋਂ ਸਤਿਗੁਰੂ ਜੀ ਮੂੰਹ ਫੇਰ ਲੈਣ। ਸਤਿਗੁਰੂ ਜਿਨ ਤੇ ਮੂੰਹ ਫੇਰੇ, ਜਿਨ੍ਹਾਂ ਤੋਂ ਸਤਿਗੁਰੂ ਜੀ ਆਪਣਾ ਮੁਖ ਫੇਰ ਲੈਂਦੇ ਨੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਕਹਿੰਦੇ ਜੇ ਉਹ ਰੱਸੀ ਨੂੰ ਵੇਖ ਕੇ ਹੱਥ ਪਾਉਣ ਨਾ ਵੀ ਇਹ ਰੱਸੀ ਹੈ, ਤੇ ਰੱਸੀ ਨੂੰ ਸਮਝ ਕੇ ਰੱਸੀ ਨੂੰ ਹੱਥ ਪਾਉਣ,
ਤੂਰਨ ਦਰ ਜੋ ਹੈ ਬਿਆਲਾ,
ਰੱਸੀ ਸੱਪ ਬਣ ਜਾਂਦੀ ਉਹਨਾਂ ਵਾਸਤੇ, ਬੜੀ ਭਿਆਨਕ ਬਿਆਲ ਸੱਪ ਬਣ ਜਾਂਦੀ, ਜ਼ਹਿਰੀਲਾ ਨਾਗ ਬਣ ਜਾਂਦਾ ਉਹਨਾਂ ਵਾਸਤੇ।
ਜਹਾਂ ਲੈਨੇ ਤੇ ਕੰਚਨ ਤੱਕ, ਤੈ ਤਤਕਾਲ ਮੂਟਵੈ ਖਾਕੈ।
ਔਰ ਜੇ ਉਹ ਸੋਨੇ ਨੂੰ ਵੀ ਹੱਥ ਪਾਣ ਨਾ ਕਿ ਇਹ ਸੋਨਾ, ਤੇ ਕਹਿੰਦੇ ਸੋਨੇ ਨੂੰ ਵੀ ਹੱਥ ਪਾਣ ਤੇ ਉਹ ਸੋਨਾ ਵੀ ਖੇਹ ਬਣ ਜਾਂਦਾ, ਸਵਾਹ ਬਣ ਜਾਂਦਾ, ਜਿਹਦੇ ਤੋਂ ਗੁਰੂ ਮੂੰਹ ਫੇਰ ਲਵੇ। ਤੇ ਜਿਹਦੇ ਵੱਲ ਗੁਰੂ ਦਾ ਮੁਖ ਹੈ, ਖਾਲਸਾ ਜੀ, ਉਹ ਮਿੱਟੀ ਨੂੰ ਵੀ ਹੱਥ ਪਾਵੇ ਤੇ ਸੋਨਾ ਬਣ ਜਾਂਦਾ, ਇਹ ਵੀ ਗੱਲ ਨਾਲ ਹੈ। ਪਰ ਜਿਹਦੇ ਤੋਂ ਗੁਰੂ ਨੇ ਮੂੰਹ ਫੇਰਿਆ ਹੋਇਆ ਨਾ, ਕਹਿੰਦੇ ਉਹ ਜੇ ਸੋਨੇ ਨੂੰ ਵੀ ਹੱਥ ਪਾਵੇ ਤੇ ਉਹ ਖੇ ਬਣ ਜਾਂਦੀ ਹੈ।
ਦੌੜ ਧੀਆਂ ਲੱਖੇ ਮੁੱਦ ਲੈ,
ਉਹ ਦੌੜ ਕੇ ਜਾਂਦੇ ਨੇ ਵੀ ਸ਼ਾਇਦ ਇੱਥੇ ਸਾਨੂੰ ਖੁਸ਼ੀ ਮਿਲ ਜਾਏਗੀ, ਇਹ ਜਗ੍ਹਾ ਤੇ ਸਾਨੂੰ ਖੁਸ਼ੀ ਮਿਲ ਜਾਏਗੀ।
ਅਨਕ ਪਾਂਤ ਤੇ ਸਾਥਨ ਪੈ,
ਜਿੱਥੇ ਜਾਂਦੇ ਨੇ ਉਹਨਾਂ ਨੂੰ ਸਜਾਵਾਂ ਹੀ ਮਿਲਦੀਆਂ ਨੇ, ਜਿੱਥੇ ਜਾਂਦੇ ਨੇ ਗੁਰੂ ਤੋਂ ਬੇਮੁਖ ਹੋ ਕੇ ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦੇ ਹਨ।
ਦੁਖਦਾਇਕ ਹੈ ਸੁਰ ਸਾਰੇ, ਜਥਾ ਚੋਰ ਕੋ ਚੈ ਸਭ ਮਾਰੇ।
ਕਹਿੰਦੇ ਜਿਹੜੇ ਦੇਵਤੇ ਨੇ ਉਹ ਵੀ ਉਹਨਾਂ ਵਾਸਤੇ ਦੁਖਦਾਇਕ ਬਣ ਜਾਂਦੇ ਨੇ। ਜਿਵੇਂ ਕੋਈ ਚੋਰ ਫੜਿਆ ਜਾਏ ਨਾ, ਜਿਹਦੀ ਚੋਰੀ ਹੁੰਦੀ ਆ ਉਹ ਤਾਂ ਚੋਰ ਨੂੰ ਕੁੱਟਦਾ ਹੀ, ਜਿਹੜਾ ਲੰਘਦਾ ਜਾਂਦਾ ਨਾ, ਲੰਘਦਾ ਜਾਂਦਾ ਹੋਵੇ ਤੇ ਪੁੱਛੇ ਬਈ ਕੀ ਗੱਲ ਕਿਉਂ ਮਾਰਦੇ ਹੋ, ਉਹ ਕਹਿੰਦੇ ਵੀ ਇਹਨੇ ਚੋਰੀ ਕੀਤੀ ਆ, ਉਹ ਵੀ ਜਾ ਕੇ ਆਪਣੇ ਹੱਥ ਹੋਲੇ ਕਰ ਹੀ ਲੈਂਦਾ ਦੋ ਚਾਰ ਚਪੇੜਾ ਮਾਰ ਕੇ ਵੀ ਚੋਰ ਆਏ। ਜਿਹੜਾ ਵੀ ਲੰਘਦਾ ਜਾਂਦਾ ਉਹ ਸਾਰੇ ਉਹਨੂੰ ਕੁੱਟਦੇ ਨੇ ਜਿਵੇਂ ਚੋਰ ਨੂੰ। ਕਹਿੰਦੇ ਏਦਾਂ ਦੇਵਤੇ ਜਿਹੜੇ ਨੇ ਨਾ ਗੁਰੂ ਤੋਂ ਬੇਮੁਖ ਹੋਏ ਬੰਦੇ ਨੂੰ ਸਾਰੇ ਹੀ ਦੁੱਖ ਦਿੰਦੇ ਹਨ।
ਚੋਰ ਆਨੰਦਪੁਰ ਕੋ ਜੋ ਗਏ,
ਹੁਣ ਜਿਹੜੇ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਆਨੰਦਪੁਰ ਸਾਹਿਬ ਛੱਡ ਕੇ ਗਏ ਸੀ, ਛੱਡ ਕੇ ਟੁਰ ਗਏ ਸੀ ਨਾ ਕਈ, ਜਿਹੜੇ ਕਹਿੰਦੇ ਸੀ ਇੱਥੇ ਤਾਂ ਪਤਾ ਨੀ ਕਿਹੜੇ ਵੇਲੇ ਉਜਾੜਾ ਹੋ ਜਾਏ, ਕਿਹੜੇ ਵੇਲੇ ਪਹਾੜੀ ਰਾਜੇ ਹਮਲਾ ਕਰ ਦੇਣ, ਅਸੀਂ ਤਾਂ ਚੱਲੇ ਆ। ਉਹ ਜਿਹੜੇ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਆਨੰਦਪੁਰ ਸਾਹਿਬ ਛੱਡ ਕੇ ਗਏ ਸੀ,
ਜਿੱਥੇ
ਗਏ ਉਹਨਾਂ ਨੂੰ ਦੁੱਖ ਹੀ ਭੋਗਣੇ ਪਏ, ਕਿਉਂਕਿ ਗੁਰੂ ਨੇ ਮੂੰਹ ਫੇਰ ਲਿਆ ਨਾ, ਗੁਰੂ ਤੋਂ ਬੇਮੁਖ ਹੋ ਕੇ ਗਏ ਸੀ। ਜਿੱਥੇ ਜਿੱਥੇ ਗਏ ਉਥੇ ਜਾ ਕੇ ਉਹਨਾਂ ਨੂੰ ਦੁੱਖ ਹੀ ਸਾਰੀਆਂ ਥਾਵਾਂ ਤੇ ਭੋਗਣੇ ਪਏ।
ਮੈਂ ਕਿਨਹੂੰ ਕਿਨੋ ਸਨਮਾਨ,
ਕਿਸੇ ਨੇ ਉਹਨਾਂ ਦਾ ਕਿਤੇ ਸਨਮਾਨ ਨਹੀਂ ਕੀਤਾ, ਕਿਸੇ ਨੇ ਉਹਨਾਂ ਦਾ ਕਿਤੇ ਸਤਿਕਾਰ ਨਹੀਂ ਕੀਤਾ।
ਦੁਖਤ ਛੁਦਤ ਸੇ ਪਏ ਮਾਨ,
ਦੁਖੀ ਹੋਏ ਭੁੱਖੇ, ਫਿਰ ਕਈ ਕਈ ਦਿਨ ਰੋਟੀ ਨਹੀਂ ਮਿਲੀ ਉਹਨਾਂ ਨੂੰ ਖਾਣ ਨੂੰ, ਏਦਾਂ ਦੁਖੀ ਵੀ ਹੋਏ ਤੇ ਭੁੱਖੇ ਵੀ ਰਹੇ।
ਥੱਕ ਹੋਏ ਫਿਰ ਕਹਿ ਜੈ ਕਾ,
ਥੱਕ ਗਏ ਆਲੇ ਦੁਆਲੇ ਭਟਕ ਭਟਕ ਕੇ। ਕਿਸੇ ਨੇ ਕਈਆਂ ਨੇ ਤਾਂ ਪਿੰਡਾਂ ਚ ਰਹਿਣ ਹੀ ਨਹੀਂ ਦਿੱਤਾ, ਕਹਿੰਦੇ ਦੌੜ ਜਾਓ ਗੁਰੂ ਤੋਂ ਬੇਮੁੱਖ ਹੋ ਕੇ ਆਏ ਹੋ, ਸਾਡੇ ਨਗਰ ਚ ਅਸੀਂ ਨੀ ਤੁਹਾਨੂੰ ਵਸਣ ਦੇਣਾ। ਏਦਾਂ ਕਿਸੇ ਨੇ ਇਹਨਾਂ ਨੂੰ ਆਪਣੇ ਨਗਰਾਂ ਵਿਚ ਨਹੀਂ ਰਹਿਣ ਦਿੱਤਾ, ਆਖਿਰਕਾਰ ਇਹ ਥੱਕ ਗਏ।
ਚਿੰਤਾ ਤੁਰ ਵਿਆਕੁਲ ਮਨ ਮਾ,
ਚਿੰਤਾ ਤੁਰ ਹੋ ਗਏ ਇਹਨਾਂ ਦੇ ਮਨ ਬੜੇ ਵਿਆਕੁਲ ਤੇ ਬਿਰਬਲ ਹੋ ਗਏ।
ਬਹੁਰ ਆਨੰਦਪੁਰ ਕੋ ਚਲ ਆਏ, ਪਰੀ ਬਿਪਤ ਧੀਰਗ ਡਰ ਪਾਏ।
ਆਖਿਰਕਾਰ ਮੁੜ ਕੇ ਫਿਰ ਇਹਨਾਂ ਨੂੰ ਆਨੰਦਪੁਰ ਸਾਹਿਬ ਹੀ ਆਉਣਾ ਪਿਆ। ਜਿਹੜੇ ਛੱਡ ਕੇ ਗਏ, ਬੇਮੁਖ ਹੋ ਕੇ ਗਏ, ਮੁੜ ਕੇ ਫਿਰ ਭੁੱਖ ਮਰਤ ਫਿਰ ਆਵਤ ਪਏ। ਗੁਰੂ ਕਲਗੀਧਰ ਜੀ ਨੇ ਲਿਖਿਆ ਬਚਿੱਤਰ ਨਾਟਕ ਚ ਕਿ ਭੁੱਖੇ ਮਰਦੇ ਫਿਰ ਦੁਬਾਰਾ ਆ ਗਏ ਵਾਪਸ ਆਨੰਦਪੁਰ ਸਾਹਿਬ ਦੇ ਵਿਚ, ਬੜੀ ਵਿਪਤਾ ਦਾ ਦੀਰਗ ਡਰ ਪਾ ਕੇ, ਕਿ ਬੜਾ ਡਰ ਵੇਖਿਆ ਇਹਨਾਂ ਨੇ, ਬੜੇ ਦੁੱਖ ਭੋਗੇ ਬਾਹਰ ਜਾ ਕੇ।
ਫਿਰ ਨਿਰਲਾਜ ਮਸੇਤ ਜੀਵਾ,
ਫਿਰ ਨਿਰਲਾਜ ਹੋ ਕੇ ਹੁਣ ਸ਼ਰਮਸਾਰ ਵੀ ਹੋਏ, ਪਰ ਸ਼ਰਮ ਦਾ ਤਿਆਗ ਕਰਕੇ ਮੁੜ ਕੇ ਆਪਣੀ ਜੀਵਕਾ ਵਾਸਤੇ ਆਨੰਦਪੁਰ ਸਾਹਿਬ ਆ ਕੇ ਵਸਣ ਲੱਗੇ, ਰਹਿਣ ਲੱਗੇ।
ਨਾਗੇ ਕਰਨ ਆਹਾਰਸ ਦੀਵਾ,
ਜਦੋਂ ਵਾਪਸ ਆ ਗਏ ਆਨੰਦਪੁਰ ਸਾਹਿਬ ਫਿਰ ਰੋਟੀ ਮਿਲਣੀ ਸ਼ੁਰੂ ਹੋ ਗਈ। ਬਾਹਰ ਗਏ ਰੋਟੀ ਤੱਕ ਨਸੀਬ ਨਾ ਹੋਈ ਇਹਨਾਂ ਨੂੰ, ਜਦੋਂ ਵਾਪਸ ਆ ਗਏ ਆਨੰਦਪੁਰ ਸਾਹਿਬ ਤੇ ਫਿਰ ਇਹਨਾਂ ਨੂੰ ਰੋਟੀ ਮਿਲਣੀ ਪ੍ਰਾਪਤ ਹੋ ਗਈ।
ਕਿਤਕ ਮਰ ਕੇ ਇਸ ਪਾਂਤ ਬਿਤਾਏ, ਚੁਨ ਚੁਨ ਚੋਰ ਸਭੈ ਗਏ ਘਾਏ।
ਖਾਲਸਾ ਜੀ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਕੁਝ ਸਾਲ ਹੋਰ ਬਤੀਤ ਕੀਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ, ਜਿੰਨੇ ਚੋਰ ਸਨ ਆਲੇ ਦੁਆਲੇ ਇਲਾਕਿਆਂ ਵਿਚ ਲੋਕਾਂ ਨੂੰ ਦੁੱਖ ਦੇਣ ਵਾਲੇ, ਉਹ ਚੋਰ ਚੁਣ ਚੁਣ ਕੇ ਸਾਰੇ ਖਤਮ ਕਰ ਦਿੱਤੇ, ਮਾਰ ਮੁਕਾਏ।
ਜੇ ਤੱਕ ਭਾਜ ਸ਼ਹਿਰ ਤੇ ਗਏ, ਭੁੱਖ ਮਰਤ ਫਿਰ ਆਵਤ ਭਏ।
ਜਿਹੜੇ ਭੱਜ ਕੇ ਗਏ ਸੀ ਆਨੰਦਪੁਰ ਸਾਹਿਬ ਤੋਂ ਦੁਖੀ ਹੋ ਕੇ, ਪਹਿਲਾਂ ਭੱਜ ਕੇ ਗਏ ਸੀ ਗੁਰੂ ਤੋਂ ਬੇਮੁਖ ਹੋ ਕੇ, ਉਹ ਭੁੱਖੇ ਮਰਦੇ ਫਿਰ ਦੁਬਾਰਾ ਵਾਪਸ ਆਨੰਦਪੁਰ ਸਾਹਿਬ ਚ ਆ ਗਏ।
ਦਿਨ ਪ੍ਰਤ ਅਧਿਕ ਅਧਿਕ ਪ੍ਰਤਾਪਾ,
ਸਤਿਗੁਰਾਂ ਦਾ ਦਿਨ ਪ੍ਰਤੀ ਦਿਨ ਅਧਿਕ ਤੋਂ ਅਧਿਕ ਪ੍ਰਤਾਪ ਵੱਧਦਾ ਜਾ ਰਿਹਾ।
ਵਧੈ ਗੁਰਨ ਕੋ ਦੁਸ਼ਟਨ ਖਾਪਾ,
ਸਤਿਗੁਰਾਂ ਦਾ ਪ੍ਰਤਾਪ ਵੱਧ ਰਿਹਾ ਔਰ ਦੁਸ਼ਟਾਂ ਦਾ ਸਤਿਗੁਰੂ ਜੀ ਨਾਸ ਕਰ ਰਹੇ ਹਨ।
ਕਮੂ ਕਮੀ ਸਹਿਣ ਹੋਏ ਜਾਵੇ,
ਕਦੇ ਸਤਿਗੁਰਾਂ ਕੋਲ ਬੜੀਆਂ ਫੌਜਾਂ ਹੋ ਜਾਂਦੀਆਂ ਨੇ, ਹਜ਼ਾਰਾਂ ਦੀ ਗਿਣਤੀ ਚ ਸੂਰਮੇ ਹੋ ਜਾਂਦੇ ਨੇ
ਰਹੇ ਨਿਕਟ ਚੋਂ ਦਿਸ਼ ਸਿੱਖ ਆਵੇ
ਚਾਰਾਂ ਦਿਸ਼ਾਵਾਂ ਦੇ ਸਿੱਖ ਆ ਕੇ ਸਤਿਗੁਰਾਂ ਦੇ ਕੋਲ ਰਹਿੰਦੇ ਨੇ ਔਰ ਕਈ ਕਈ ਮਹੀਨੇ ਮਹਾਰਾਜ ਜੀ ਦੇ ਕੋਲ ਟਿਕੇ ਰਹਿੰਦੇ ਹਨ
ਆਪਣੇ ਸਦਨ ਸਿਧਾਰਾ
ਕਈ ਵਾਰੀ ਫਿਰ ਉਹ ਸਿਪਾਹੀ ਕੁਝ ਮਹੀਨੇ ਰਹਿ ਕੇ ਮਹਾਰਾਜ ਜੀ ਕੋਲੋਂ ਛੁੱਟੀਆਂ ਲੈ ਕੇ ਤੇ ਫਿਰ ਆਪਣੇ ਘਰਾਂ ਵਿਚ ਪਰਿਵਾਰਾਂ ਨੂੰ ਮਿਲਣ ਲਈ ਚਲੇ ਜਾਂਦੇ ਹਨ
ਸੁਤ ਮੰਤਾ ਕੋ ਨੇ ਸੰਵਾਰਾ
ਆਪਣੇ ਪੁੱਤਰਾਂ ਦਾ ਪਰਿਵਾਰ ਦਾ ਘਰਵਾਲੀ ਦਾ ਨੇ ਵਿਚਾਰ ਕੇ ਵਾਪਸ ਮੁੜ ਜਾਂਦੇ ਹਨ
ਜਾਕਰ ਕਬੋ ਘਨੇ ਹੋਏ ਜਾਏ
ਕਦੇ ਬੜੇ ਨੌਕਰ ਹੋ ਜਾਂਦੇ ਨੇ ਆ ਕੇ ਮਹਾਰਾਜ ਜੀ ਕਦੇ ਘੱਟ ਵੀ ਜਾਂਦੇ ਨੇ ਕਦੇ ਵੱਧ ਵੀ ਜਾਂਦੇ ਨੇ ਗੁਰੂ ਘਰਾਂ ਦੇ ਕਾਰਜ ਇਸੇ ਤਰ੍ਹਾਂ ਹੀ ਹੁੰਦੇ ਨੇ ਕਦੇ ਤਾਂ ਬੇਅੰਤ ਸੰਗਤਾਂ ਆ ਜਾਂਦੀਆਂ ਨੇ ਕਈ ਵਾਰੀ ਘੱਟ ਜਾਂਦੀ ਹੈ ਏਦਾਂ ਦੀ ਖੇਡ ਬਣ ਜਾਂਦੀ ਹੈ ਕਹਿੰਦੇ ਉਹ ਜਿਹੜੇ ਘੱਟ ਜਾਂਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਕਈ ਛੁੱਟੀ ਲੈ ਕੇ ਚਲੇ ਜਾਂਦੇ ਨੇ
ਕਬੋ ਦਰਬਲੇ ਘਰੋਂ ਸਿਧਾਏ
ਕਦੇ ਮਹਾਰਾਜ ਜੀ ਕੋਲੋਂ ਜਿਹੜੇ ਨੌਕਰ ਆ ਕੇ ਨੌਕਰੀ ਕਰਦੇ ਨੇ ਬੜੇ ਨੌਕਰ ਇਕੱਠੇ ਹੋ ਜਾਂਦੇ ਨੇ ਫਿਰ ਉਹ ਸਤਿਗੁਰਾਂ ਕੋਲੋਂ ਕਈ ਮਹੀਨਿਆਂ ਦੀ ਮਾਇਆ ਲੈ ਕੇ ਆਪਣੇ ਘਰਾਂ ਵਿਚ ਕਈ ਵਾਪਸ ਪਰਿਵਾਰਾਂ ਵਿਚ ਚਲੇ ਜਾਂਦੇ ਨੇ
ਗੁਰ ਕੇ ਸੰਗ ਜੰਗ ਕਬ ਹੋਏ
ਉਹ ਸੋਚਦੇ ਨੇ ਕਿ ਗੁਰੂ ਸਾਹਿਬ ਨਾਲ ਕਦੇ ਵੀ ਜੰਗ ਯੁੱਧ ਦਾ ਸਮਾਂ ਹੋ ਸਕਦਾ ਹੈ
ਕਬੋ ਕਰੇ ਸੰਦ ਰਿਪ ਸੁਜੋਏ
ਕਈ ਵਾਰੀ ਜੰਗ ਯੁੱਧ ਵੀ ਹੋ ਜਾਂਦੇ ਨੇ ਕਈ ਵਾਰੀ ਦੁਸ਼ਮਣ ਆ ਕੇ ਸਤਿਗੁਰਾਂ ਨਾਲ ਸੰਧੀ ਵੀ ਕਰ ਜਾਂਦੇ ਨੇ
ਕਬੋ ਅਖੀਰ ਬ੍ਰਿਟੀ ਕੋ ਕਰੇ
ਕਦੇ ਗੁਰੂ ਕਲਗੀਧਰ ਦੀ ਸ਼ਿਕਾਰ ਖੇਡਣ ਲਈ ਜਾਂਦੇ ਹਨ
ਸੁੰਦਪ ਬਜੈ ਸੁਭਟ ਸੰਗ
ਜਦੋਂ ਸ਼ਿਕਾਰ ਤੇ ਚੜਦੇ ਨੇ ਨਗਾਰਾ ਵੱਜਦਾ ਮਹਾਰਾਜ ਜੀ ਦਾ ਨਾਲ ਨਗਾਰਾ ਵੱਜਦਾ ਸੁਪੱਟ ਸੂਰਮੇ ਨਾਲ ਚੜਦੇ ਹਨ
ਮਨ ਭਾਵਤ ਵਿਚਰਤ ਬੋ ਕਾਨਨ
ਬਹੁਤ ਸਾਰੇ ਜੰਗਲਾਂ ਵਿਚ ਸਤਿਗੁਰੂ ਜੀ ਮਨ ਭਾਉਂਦੀ ਮਰਜ਼ੀ ਨਾਲ ਵਿਚਰਦੇ ਹਨ
ਕਤਰਨ ਤਰਾਸ ਨਾਦ ਸੁਣ ਕਾਨਨ
ਔਰ ਦੁਸ਼ਮਣਾਂ ਦੇ ਮਨ ਵਿਚ ਉਸ ਨਗਾਰੇ ਦੀ ਆਵਾਜ਼ ਸੁਣ ਕੇ ਡਰ ਪੈਦਾ ਹੁੰਦਾ ਦੁਸ਼ਮਣਾਂ ਦੇ ਹਿਰਦਿਆਂ ਵਿਚ ਸਹਿਮ ਤੇ ਭੈ ਪੈਦਾ ਹੁੰਦਾ
ਗ੍ਰਾਮ ਨਗਰ ਜੋ ਮਗ ਮੈਂ ਆਵੇ
ਰਸਤੇ ਵਿਚ ਜਿਹੜੇ ਪਿੰਡ ਜਿਹੜੇ ਗ੍ਰਾਮ ਆਉਂਦੇ ਹਨ
ਮਿਲੇ ਭੇਟ ਦੇ ਸੀਸ ਨਿਵਾਵੇ
ਉਹ ਸਾਰੇ ਭੇਟਾਵਾਂ ਦੇ ਕੇ ਆ ਕੇ ਮਿਲਦੇ ਸਤਿਗੁਰਾਂ ਨੂੰ ਸੀਸ ਨਿਵਾਉਂਦੇ ਨੇ ਮੱਥਾ ਟੇਕਦੇ ਨੇ
ਉਹ ਆਪਣੀ ਰੱਛਿਆ ਕਰ ਲੇਤ
ਉਹ ਇਸ ਤਰ੍ਹਾਂ ਆਪਣੀ ਰੱਛਿਆ ਕਰ ਲੈਂਦੇ ਮਹਾਰਾਜ ਜੀ ਦੇ ਅਧੀਨ ਹੋ ਕੇ
ਤੇ ਕੁਛ ਪੱਟ ਤਰਾਸ ਨਾ ਦੇਤ
ਉਹਨਾਂ ਨੂੰ ਕੋਈ ਸੂਰਮਾ ਡਰ ਵੀ ਨਹੀਂ ਦਿੰਦਾ ਜਿਹੜਾ ਸਤਿਗੁਰਾਂ ਦੀ ਸ਼ਰਨ ਚ ਆ ਜਾਂਦਾ ਜਿਹੜਾ ਪਿੰਡ ਗ੍ਰਾਮ ਵਾਲਾ ਸਤਿਗੁਰਾਂ ਦੇ ਸੂਰਮੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰਦੇ
ਅਕੜ ਅਹੰਕਾਰ ਤੇ ਜੋਏ
ਪਰ ਜਿਹੜਾ ਅਕੜਦਾ ਨਾ ਹੰਕਾਰ ਨਾਲ ਆਕੜਦਾ ਜਿਹੜਾ ਕਹਿੰਦਾ ਜੀ ਅਸੀਂ ਨਹੀਂ ਮੰਨਦੇ ਗੁਰੂ ਜੀ ਨੂੰ ਅਸੀਂ ਤਾਂ ਪਹਾੜੀ ਰਾਜਿਆਂ ਨੂੰ ਮੰਨਦੇ ਆ ਉਹ ਜਿਹੜਾ ਆਕੜਦਾ ਜਿਹੜਾ ਪਿੰਡ ਵਾਲਾ ਗ੍ਰਾਮ ਵਾਲਾ
ਅੱਗੇ ਨਿਕਸ ਨਾ ਨਰਮੀ ਹੋਏ
ਉਹ ਅੱਗੇ ਹੋ ਕੇ ਗੁਰੂ ਸਾਹਿਬ ਅੱਗੇ ਨਹੀਂ ਝੁਕਦੇ ਆਕੜ ਜਾਂਦੇ ਨੇ ਅਸੀਂ ਨਹੀਂ ਮੰਨਦੇ ਇਹਨਾਂ ਨੂੰ ਇੱਦਾਂ ਜਿਹੜਾ ਆਕੜਦਾ ਹੈ
ਤਿੰਨ ਘਰ ਤੇ ਦਦ ਦੁਗਧ ਨਿਕਾਰੇ
ਫਿਰ ਸਿੱਖ ਜਿਹੜੇ ਨੇ ਉਹਨਾਂ ਨੂੰ ਦੰਡ ਦਿੰਦੇ ਨੇ ਜਿਹੜਾ ਆਕੜਦਾ ਆੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਨਿਯਮ ਹੈ ਗੁਰੂ ਘਰ ਦਾ ਜਿਹੜਾ ਸ਼ਰਨ ਚ ਆ ਜਾਂਦਾ ਤਰ ਜਾਂਦਾ ਜਿਹੜਾ ਅੜਦਾ ਅੱਗੋਂ ਕਹਿੰਦੇ ਜੀ ਅਸੀਂ ਤਾਂ ਲੜਾਂਗੇ ਇਹਨਾਂ ਨਾਲ ਅਸੀਂ ਨਹੀਂ ਮੰਨਦੇ ਇਹਨਾਂ ਨੂੰ ਉਹਨਾਂ ਨੂੰ ਫਿਰ ਜਾ ਕੇ ਸੂਰਮੇ ਦੰਡ ਦੇ ਦੋ ਉਹਨਾਂ ਨੇ ਘਰਾਂ ਵਿਚੋਂ ਦੁੱਧ ਦਹੀਂ ਜਿਹੜਾ ਹੁੰਦਾ ਉਹ ਲੈ ਆਉਂਦੇ ਨੇ ਇਕੱਠਾ ਕਰਕੇ
ਛਾਂਗ ਜੇ ਕੋਈ ਮਾਰੇ
ਜੇ ਉਹਨਾਂ ਦੇ ਘਰਾਂ ਵਿਚ ਬੱਕਰੇ ਆਦਿਕ ਬੱਧੇ ਹੁੰਦੇ ਨੇ ਉਹ ਵੀ ਖੋਲ ਲਿਆਉਂਦੇ ਹਨ
ਕਾਸ਼ਕਾਰ ਤੇ ਸੰਚੇ ਹੋਏ
ਜੇ ਘਾਹ ਇਕੱਠਾ ਕਰਕੇ ਰੱਖਿਆ ਹੁੰਦਾ ਜਾਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੁੰਦੀਆਂ ਉਹ ਚੁੱਕ ਲਿਆਉਂਦੇ ਯੋਧੇ
ਛੀਨ ਲੇਤ ਬਸ ਚਲੇ ਨਾ ਕੋਈ
ਉਹਨਾਂ ਦਾ ਕੋਈ ਵਸ ਨਹੀਂ ਚੱਲਦਾ ਫਿਰ ਆਪੇ ਹੱਥ ਜੋੜ ਕੇ ਕਹਿੰਦੇ ਜੀ ਅਸੀਂ ਮੰਨਦੇ ਹਾਂ ਜਦੋਂ ਏਦਾਂ ਦੀ ਸਜ਼ਾ ਮਿਲਦੀ ਹੈ ਨਾ ਫਿਰ ਹੱਥ ਜੋੜਦੇ ਹਨ
ਕਰਤੇ ਨੇ ਉਹ ਤੰਗ ਪੁਕਾਰ ਬੋਲੇ ਬਹੁਤ ਖਾਏ ਤੂੰ ਮਾਰ
ਇਹ ਜਿਹੜੇ ਨੇ ਜਾ ਕੇ ਫਿਰ ਉੱਤੇ ਰਾਜਿਆਂ ਕੋਲ ਪੁਕਾਰਾਂ ਵੀ ਕਰਦੇ ਨੇ ਪਹਾੜੀ ਰਾਜਿਆਂ ਕੋਲ ਜਾ ਕੇ ਪੁਕਾਰਾਂ ਕਰਦੇ ਨੇ ਕਿ ਜੀ ਸਾਡਾ ਏਦਾਂ ਪਿੰਡ ਉੱਜੜਿਆ ਸਾਡੀਆਂ ਲੱਕੜਾਂ ਚੁੱਕ ਕੇ ਲੈ ਗਏ ਸਾਡਾ ਘਾਹ ਲੈ ਗਏ ਸਾਨੂੰ ਏਦਾਂ ਦੰਡ ਦੇ ਕੇ ਗਏ ਨੇ ਸਿੱਖ ਤੂੰ ਇਸ ਤਰ੍ਹਾਂ ਜਾ ਕੇ ਪੁਕਾਰਾਂ ਵੀ ਕਰਦੇ ਨੇ ਔਰ ਪੁਕਾਰ ਕਰਦੇ ਨੇ ਫਿਰ ਆਉਂਦੇ ਨੇ ਬੋਲਦੇ ਰਹੇ ਆ ਕੇ ਸਿੱਖਾਂ ਨਾਲ ਫਿਰ ਉਹਨਾਂ ਨੂੰ ਮਾਰ ਵੀ ਪੈਂਦੀ ਹੈ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ
ਇਸ ਪ੍ਰਕਾਰ ਨਿਜ ਤੇਜ ਟਿਕਾਇਓ
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਦਾ ਜਿਹੜਾ ਤੇਜ ਹੈ ਪ੍ਰਤਾਪ ਹੈ ਉਹ ਟਿਕ ਗਿਆ
ਸਭ ਰਾਜਨ ਮਨ ਤ੍ਰਾਸ ਉਪਾਇਓ
ਜਿੰਨੇ ਰਾਜੇ ਨੇ ਪਹਾੜੀ ਸਾਰਿਆਂ ਦੇ ਮਨ ਚ ਦਸਵੇਂ ਪਾਤਸ਼ਾਹ ਦਾ ਡਰ ਸਤਿਗੁਰਾਂ ਦਾ ਭੈ ਬਣ ਗਿਆ ਹੈ
ਸਿੱਖ ਸੰਗਤ ਨਿਤ ਵਧੈ ਵਿਸਾਲਾ
ਇਹਦਾ ਸਤਿਗੁਰਾਂ ਦੀਆਂ ਸਿੱਖ ਸੰਗਤਾਂ ਨਿਤਾ ਪ੍ਰਤੀ ਵਧਣ ਲੱਗੀਆਂ ਹਨ
ਸਤਿਗੁਰ ਦਰਸ਼ਨ ਕਰੇ ਸੁਖਾਲਾ
ਜੀ ਏਦਾਂ ਹੀ ਨੀ ਸੀ ਜਾ ਕੇ ਨਾ ਪਿੰਡਾਂ ਵਾਲਿਆਂ ਨੂੰ ਜਾ ਕੇ ਤਾੜਨਾ ਕਰਦੇ ਸੰਗਤ ਨੂੰ ਤੰਗ ਕਰਦੇ ਸੀ ਲੰਘਦੀ ਜਾਂਦੀ ਨੂੰ ਆਉਂਦੀ ਜਾਂਦੀ ਸੰਗਤ ਨੂੰ ਇਹਨਾਂ ਨੇ ਲੁੱਟ ਲੈਣਾ ਫਿਰ ਸਤਿਗੁਰੂ ਜੀ ਸੂਰਮਿਆਂ ਨੂੰ ਭੇਜਦੇ ਸੀ ਕਈ ਵਾਰੀ ਆਪ ਮਹਾਰਾਜ ਜੀ ਨੇ ਜਾਣਾ ਫਿਰ ਇਹਨਾਂ ਨੂੰ ਸੋਧਾ ਲਾਉਣ ਤੋ ਸੰਗਤ ਵੀ ਸੁਖਾਲੀ ਹੋ ਗਈ ਬੇਫਿਕਰੀ ਨਾਲ ਜਿਹੜੀ ਸੰਗਤ ਹੈ ਉਹ ਗੁਰੂ ਘਰ ਚੱਲ ਕੇ ਆਉਣ ਲੱਗੀ
ਦੀਪ ਮਾਲ ਵੈ ਸਾਖੀ ਜੋਏ
ਭਾਵੇਂ ਦੀਪ ਮਾਲਾ ਦਾ ਦੀਵਾਲੀ ਦਾ ਦਿਨ ਆਉਂਦਾ ਤੇ ਭਾਵੇਂ ਵਿਸਾਖੀ ਦਾ ਦਿਨ ਆਉਂਦਾ ਹੈ
ਇਤਿਆਦ ਪੁਰਬ ਕੋ ਜੋਏ
ਜਿੰਨੇ ਇਤਿਆਦਕ ਗੁਰਪੁਰਬ ਹੁੰਦੇ ਨੇ ਗੁਰੂ ਸਾਹਿਬਾਂ ਦੇ ਉਹ ਸਾਰੇ ਪੁਰਬਾਂ ਤੇ ਸੰਗਤ ਚੱਲ ਕੇ ਆਉਂਦੀ ਹੈ
ਕਿਉਂ ਦਿਸ਼ਨ ਤੇ ਚੱਲ ਚੱਲ ਆਵੇ ਕਰ ਦਰਸ਼ਨ ਬਾਂਚਤ ਕੋ ਪਾਵੇ
ਚਾਰਾਂ ਦਿਸ਼ਾਵਾਂ ਤੋਂ ਸੰਗਤ ਚੱਲ ਚੱਲ ਕੇ ਆਉਂਦੀ ਹੈ ਔਰ ਸਭ ਨੂੰ ਮਨ ਬਾਂਚਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ
ਵਸਨ ਬਿਬੂਕਨ ਦਰਬ ਵਿਸਾਲਾ
ਬਹੁਤ ਸਾਰੇ ਬਸਤਰ ਗਹਿਣੇ ਧਨ ਵਸਤੂਆਂ ਆਦਿ ਕਾ ਕੇ ਭੇਟ ਕਰਦੇ ਹਨ
ਹਥਿਆਰ ਆਦਿ ਵਸ ਜਾਲਾ
ਸੋਹਣੇ ਘੋੜੇ ਸੋਹਣੇ ਹਥਿਆਰ ਸੋਹਣੀਆਂ ਵਸਤੂਆਂ ਭੇਟ ਕਰਦੇ ਹਨ
ਹਰ ਪੈ ਗੁਰ ਪਗ ਪੰਕਜ ਪਾਤ
ਸਤਿਗੁਰੂ ਜੀ ਦੇ ਚਰਨ ਕਮਲਾਂ ਵਿਚ ਆ ਕੇ ਇਸ ਤਰ੍ਹਾਂ ਬਹੁਤ ਸਾਰੀਆਂ ਭੇਟਾਵਾਂ ਭੇਟ ਕਰਦੇ ਹਨ
ਅਨਕ ਬੇਦਨ ਕੀ ਕਰ ਅਰਦਾਸ
ਔਰ ਆਪਣੀਆਂ ਅਨਕ ਪ੍ਰਕਾਰ ਦੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਵਿਚ ਕਰਦੇ ਹਨ
ਕੋ ਤੂਸ਼ਨ ਹੀ ਮਨ ਕਰ ਜਾਚੇ
ਕਈ ਚੁੱਪ ਚਾਪ ਹੀ ਸਤਿਗੁਰਾਂ ਦੇ ਕੋਲੋਂ ਚਲੇ ਜਾਂਦੇ ਹਨ
ਕੋ ਤੂਸ਼ਨ ਹੀ ਮਨ ਕਰ ਜਾਚੇ
ਚੁੱਪ ਰਹਿ ਕੇ ਮਹਾਰਾਜ ਜੀ ਕੋਲੋਂ ਮਨ ਕਰਕੇ ਹੀ ਮੰਗਦੇ ਨੇ ਬੋਲ ਕੇ ਨਹੀਂ ਕਹਿੰਦੇ
ਕੋ ਕਰ ਜੋਰਤ ਬਾਕੇ ਬਾਚੇ
ਕਈ ਹੱਥ ਜੋੜ ਕੇ ਉੱਚੀ ਆਵਾਜ਼ ਵਿਚ ਬੇਨਤੀ ਕਰਦੇ ਹਨ
ਸਗੜੇ ਪਾਏ ਕਾਮਨਾ ਗੁਰ ਤੇ ਕਰੇ ਪ੍ਰੇਮ ਪਦ ਪੰਕਜ ਉਰ ਤੇ
ਇਹ ਤਾਂ ਸਾਰਿਆਂ ਦੀਆਂ ਕਾਮਨਾਵਾਂ ਗੁਰੂ ਸਾਹਿਬ ਕੋਲੋਂ ਪੂਰਨ ਹੁੰਦੀਆਂ ਮਹਾਰਾਜ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ
ਕੀਰਤਕ ਸਮਤ ਭਗਤ ਕੋ ਪਾਵੇ
ਸਦ ਬੁੱਧੀ ਧਾਰਨ ਕਰਕੇ ਮਹਾਰਾਜ ਜੀ ਕੋਲੋਂ ਭਗਤੀ ਪ੍ਰਾਪਤ ਕਰਦੇ ਹਨ
ਸਤ ਸੰਗਤ ਮਿਲ ਦਿਵਸ ਬਿਤਾਵੇ
ਔਰ ਸਤ ਸੰਗਤ ਵਿਚ ਮਿਲ ਕੇ ਆਪਣੇ ਦਿਨ ਬਤੀਤ ਕਰਦੇ ਹਨ
ਕੀਚਿਤ ਕਰਤ ਪ੍ਰੇਮ ਤੇ ਸੇਵਾ
ਕਈ ਪ੍ਰੇਮ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ
ਜਿਸ ਤੇ ਰੀਝੈ ਸ੍ਰੀ ਗੁਰਦੇਵਾ
ਜਿਹਦੇ ਨਾਲ ਸਤਿਗੁਰੂ ਜੀ ਰੀਝਦੇ ਨੇ ਪ੍ਰਸੰਨ ਹੁੰਦੇ ਨੇ
ਕਲਾਮਾਂ ਤੇ ਆਦਿਕ ਸਭ ਪਾਏ
ਬੇਅੰਤ ਅਜਮਤਾਂ ਕਲਾਵਾਂ ਗੁਰੂ ਸਾਹਿਬ ਕੋਲੋਂ ਉਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਨੇ
ਬ੍ਰਹਮ ਗਿਆਨ ਮੈਂ ਰਹਿ ਲਿਵ ਲਾਏ
ਪਰ ਉਹ ਗੁਰਸਿੱਖ ਬ੍ਰਹਮ ਗਿਆਨ ਵਿਚ ਆਪਣੀ ਲਿਵ ਲਾ ਕੇ ਰੱਖਦੇ ਹਨ
ਸ਼ਤਰੂ ਮਿੱਤਰ ਮੈਂ ਬਿਰਤੀ ਸਮਾਨਾ
ਸ਼ਤਰੂ ਮਿੱਤਰ ਨਾਲ ਸਭ ਨਾਲ ਇੱਕ ਸਮਾਨ ਬਿਰਤੀ ਰੱਖਦੇ ਹਨ
ਰਾਜੇ ਇੱਕ ਰੰਗ ਤਜ ਨਾਨਾ
ਨਾਨਾ ਪ੍ਰਕਾਰ ਦੀ ਬਿਰਤੀ ਨੂੰ ਛੱਡ ਕੇ ਇੱਕ ਪ੍ਰਮਾਤਮਾ ਦੇ ਰੰਗ ਵਿਚ ਰਚ ਗਏ ਨੇ ਸਿੱਖ
ਕੋ ਕੋ ਗਿਨੀਐ ਤਵੇ ਅਨੇਕ ਭਉਜਲ ਉਭਰੇ ਪਾਏ ਬਬੇਕ
ਕਹਿੰਦੇ ਕਿਹਦੀ ਗਿਣਤੀ ਕਰੀਏ ਦਸਵੇਂ ਪਾਤਸ਼ਾਹ ਨੇ ਅਨੇਕਾਂ ਤਾਰ ਦਿੱਤੇ ਹਨ ਜਿਹੜੇ ਇਸ ਭਵਜਲ ਤੋਂ ਉਭਰ ਗਏ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ ਇਹ ਪਾਤਸ਼ਾਹ ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਤੁਸੀਂ ਤਾਰ ਦਿੱਤੇ ਉਹ ਨਹੀਂ ਗਿਣੇ ਜਾ ਸਕਦੇ
ਸਿੱਧਾ ਸਰਬ ਪਾਏ ਆਨੰਦੇ
ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਮਹਾਰਾਜ ਜੀ ਕੋਲੋਂ ਆਨੰਦ ਦੇ ਨਾਲ
ਗੁਰ ਸੇਵੇ ਜਿਨ ਭਾਗ ਬਿਲੰਦੇ
ਇਹ ਤਾਂ ਸਤਿਗੁਰਾਂ ਦੀ ਸੇਵਾ ਕਰਦੇ ਨੇ ਸਿੱਖ ਜਿਨ੍ਹਾਂ ਦੇ ਭਾਗ ਬੜੇ ਬਿਲੰਦ ਹਨ ਉੱਚੇ ਤੇ ਵੱਡੇ ਭਾਗ ਹਨ ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ